ਜੋ ਗੁਰੂ ਰੂਪ ਸਤ ਸੰਗਤ ਜੀਓ, ਆਓ ਸਾਰੇ ਪਿਆਰ ਵਿੱਚ ਆ ਕੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਾਸਰ ਹਾਜ਼ਰ ਹੈ ਮਹਿੰਦਰ ਸਿੰਘ ਹਮਦਰਦ ਤੁਹਾਡੀ ਸੇਵਾ ਦੇ ਵਿੱਚ। ਗੁਰਬਾਣੀ ਦਾ ਕਥਨ ਹੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਇੰਗਲੈਂਡ ਦੇ ਵਿੱਚ ਇੱਕ ਬਹੁਤ ਹੀ ਸਿੱਖ ਜਗਤ ਦੀ ਮਹਾਨ ਸ਼ਖਸੀਅਤ, ਉੱਗੀ ਸ਼ਖਸੀਅਤ, ਜੋ ਕਿ ਸਿੱਖ ਕੌਮ ਦੀ ਬਹੁਤ ਹੀ ਸੱਜੇ ਢੰਗ ਦੇ ਨਾਲ ਕਥਾ ਦੇ ਰਾਹੀਂ, ਗੁਰਮਤ ਵਿਚਾਰਾਂ ਦੇ ਰਾਹੀਂ ਸੇਵਾ ਕਰ ਰਹੇ ਹਨ ਅਤੇ ਗੁਰਮਤ ਦਾ ਪੂਰਾ ਪਹਿਰਾ ਦੇ ਰਹੇ ਹਨ। ਦਾਸ ਦਾ ਕਹਿਣ ਤੋਂ ਭਾਵ ਸੰਤ ਦਲਜੀਤ ਸਿੰਘ ਜੀ ਪ੍ਰੀਤਨਗਰ ਅੰਮ੍ਰਿਤਸਰ ਵਾਲੇ, ਜੋ ਕਿ ਯੂਕੇ ਦੇ ਵਿੱਚ ਪਹੁੰਚੇ ਹੋਏ ਹਨ ਅਤੇ ਜਿਨ੍ਹਾਂ ਦੇ ਆਪ ਜੀ ਨੇ ਪਿਛਲੇ ਦਿਨੀ ਸਿੱਖ ਚੈਨਲ ਦੇ ਰਾਹੀਂ ਕਥਾ ਵਿਚਾਰ ਵੀ ਸਰਵਣ ਕੀਤੀ ਅਤੇ ਤਿਨ੍ਹਾਂ ਦੇ ਦਰਸ਼ਨ ਵੀ ਸਿੱਖ ਚੈਨਲ ਦੇ ਰਾਹੀਂ ਆਪ ਜੀ ਨੇ ਕੀਤੇ। ਸੋ ਅੱਜ ਅਸੀਂ ਆਪ ਜੀ ਦੇ ਰੂਬਰੂ ਉਹਨਾਂ ਨੂੰ ਕਰ ਰਹੇ ਹਾਂ, ਉਹਨਾਂ ਦੇ ਅੰਦਰੂਨੀ ਵਿਚਾਰ, ਉਹਨਾਂ ਦੀਆਂ ਜੋ ਸੇਵਾਵਾਂ ਹਨ ਉਹ ਸੰਗਤ ਦੇ ਸਾਹਮਣੇ ਰੱਖਦੇ ਹੋਏ ਕਿ ਜਿੱਥੇ ਬਾਬਾ ਦਲਜੀਤ ਸਿੰਘ ਜੀ ਪ੍ਰੀਤਨਗਰ ਅੰਮ੍ਰਿਤਸਰ ਵਾਲੇ ਗੁਰਮਤ ਦੇ ਰਾਹੀਂ ਕਥਾ ਪ੍ਰਚਾਰ ਦੇ ਰਾਹੀਂ ਸਿੱਖੀ ਦੀ ਸੇਵਾ ਕਰ ਰਹੇ ਹਨ, ਉੱਥੇ ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ ਜਿਹੜੀਆਂ ਹਨ ਉਹ ਸਿੱਖ ਜਗਤ ਅਤੇ ਮਨੁੱਖਤਾ ਦੀਆਂ ਕਰ ਰਹੇ ਹਨ, ਇਹਨਾਂ ਤੋਂ ਆਪ ਜੀ ਨੂੰ ਜਾਣੂ ਕਰਵਾਉਣ ਵਾਸਤੇ। ਸੋ ਅੱਜ ਦਾਸ ਦੇ ਨਾਲ ਦਾਸ ਦਾ ਸਾਥ ਦੇ ਰਹੇ ਹਨ। ਸਭ ਤੋਂ ਪਹਿਲਾਂ ਦਾਸ ਸੰਤ ਦਲਜੀਤ ਸਿੰਘ ਜੀ ਪ੍ਰੀਤਨਗਰ ਅੰਮ੍ਰਿਤਸਰ ਵਾਲੇ, ਤਿੰਨਾਂ ਰਾਹੀਂ ਫਤਿਹ ਦੀ ਸਾਂਝ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਇਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ, ਉਹਨਾਂ ਨੂੰ ਮੈਂ ਜੀ ਆਇਆਂ ਨੂੰ ਆਖਦਾ ਹਾਂ, ਜਿਹੜੇ ਕਿ ਸਿੱਖ ਚੈਨਲ ਤੇ ਇਹਨਾਂ ਮਹਾਂਪੁਰਖਾਂ ਨੂੰ ਲੈ ਕੇ ਆਏ ਹਨ। ਅਤੇ ਦਾਸ ਦੇ ਬਿਲਕੁਲ ਸੱਜੇ ਹੱਥ ਜੋ ਹਨ ਸਰਦਾਰ ਕੇਵਲ ਸਿੰਘ ਜੀ ਚੌਹਾਨ, ਇਹਨਾਂ ਰਾਹੀਂ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਗੁਰੂ ਹਰਿਰਾਜ ਸਾਹਿਬ ਗੁਰਦੁਆਰਾ ਅਤੇ ਦਸ਼ਮੇਸ਼ ਟੈਂਪਲ ਗੁਰਦੁਆਰਾ ਸਾਹਿਬ ਜੀ ਦੇ ਟਰਸਟੀ ਸਾਹਿਬਾਨ ਹਨ, ਇਹਨਾਂ ਦੇ ਨਾਲ ਬਿਲਕੁਲ ਬੈਠੇ ਹਨ ਸਰਦਾਰ ਚਤਰ ਸਿੰਘ ਜੀ, ਇਹਨਾਂ ਦੇ ਨਾਲ ਵੀ ਦਾਸ ਫਤਿਹ ਦੀ ਸਾਂਝ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਾਧ ਸੰਗਤ ਜੀ ਸਮਾਂ ਬੜਾ ਸਾਡੇ ਕੋਲ ਸੀਮਿਤ ਜਿਹਾ ਹੈ ਤੇ ਅਸੀਂ ਅੱਜ ਇਹ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਜੋ ਹੈ ਅਸੀਂ ਸੰਤ ਦਲਜੀਤ ਸਿੰਘ ਜੀ ਪ੍ਰੀਤਨਗਰ ਵਾਲੇ ਇਹਨਾਂ ਦਾ ਲਾਹਾ ਉਠਾ ਸਕੀਏ ਤੇ ਥੋੜੇ ਸਮੇਂ ਦੇ ਵਿੱਚ ਅਸੀਂ ਬਹੁਤੀ ਗੱਲ ਜੋ ਹੈ ਉਹ ਕਰ ਸਕੀਏ। ਜਿਵੇਂ ਕਿ ਦਾਸ ਨੇ ਪਹਿਲਾਂ ਗੁਰਬਾਣੀ ਦੀ ਪੰਕਤੀ ਆਪ ਜੀ ਤਾਈਂ ਸਾਂਝੀ ਕੀਤੀ ਹੈ ਕਿ ਆਪ ਜੀ ਨੇ ਸੁਣਿਆ ਵੀ ਹੈ ਸੰਤ ਦਲਜੀਤ ਸਿੰਘ ਜੀ ਪ੍ਰੀਤਨਗਰ ਵਾਲਿਆਂ ਨੂੰ, ਇਹ ਕਹਿਣ ਦੀ ਬਾਤ ਨਹੀਂ, ਸਗੋਂ ਆਪ ਜੀ ਨੇ ਉਸ ਦਿਨ ਸਿੱਖ ਚੈਨਲ ਤੋਂ ਅਤੇ ਹੋਰ ਜਿਹੜੇ ਮੀਡੀਆ ਹਨ ਉਹਨਾਂ ਦੇ ਰਾਹੀਂ ਵੀ ਇਹਨਾਂ ਦੇ ਕਥਾ ਵਿਚਾਰ ਜੋ ਹੈ ਆਪ ਜੀ ਸੁਣ ਰਹੇ ਹੋ। ਐਸੇ ਸਿੱਖ ਜਗਤ ਦੇ ਵਿੱਚ ਬਹੁਤ ਘੱਟ ਵਿਦਵਾਨ ਹਨ ਜਾਂ ਸੰਤ ਮਹਾਂਪੁਰਖ ਪ੍ਰਭੂ ਦੇ ਪਿਆਰ ਵਾਲੇ, ਗੁਰੂ ਦੇ ਪਿਆਰ ਵਾਲੇ ਹਨ ਜਿਹੜੇ ਗੁਰਮਤ ਦੀ ਗੱਲ ਜਿਹੜੀ ਹਨ ਉਹ ਸੰਗਤ ਦੇ ਰਾਹੀਂ ਸੰਗਤ ਤੱਕ ਪਹੁੰਚਾ ਰਹੇ ਹਨ ਗੁਰਮਤ ਦਾ ਸੰਦੇਸ਼। ਸੋ ਉਹਨਾਂ ਦੇ ਵਿੱਚੋਂ ਇੱਕ ਹਨ ਸੰਤ ਦਲਜੀਤ ਸਿੰਘ ਜੀ ਪ੍ਰੀਤਨਗਰ ਵਾਲੇ। ਸੋ ਆਓ ਮੈਂ ਤੁਹਾਨੂੰ ਉਹਨਾਂ ਦੇ ਰੂਬਰੂ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਤੁਹਾਡਾ ਸਵਾਗਤ ਹੈ ਜੀ ਸਿੱਖ ਚੈਨਲ ਤੇ, ਅੱਜ ਫੇਰ ਤੁਸੀਂ ਰੂਬਰੂ ਸੰਗਤਾਂ ਦੇ ਹੋਏ ਹੋ।
ਵਾਹਿਗੁਰੂ।
ਸੋ ਉਸ ਦਿਨ ਵੀ ਬਾਬਾ ਜੀ ਅਸੀਂ ਤੁਹਾਡੇ ਵਿਚਾਰ ਸੁਣੇ
ਜੀ,
ਤੇ ਖਾਸ ਕਰਕੇ ਮੈਂ ਇੰਜ ਕਹਿ ਲਈਏ ਪੇ ਸੰਤ ਗਿਆਨੀ ਮਾਨ ਸਿੰਘ ਜੀ ਚੌਰ
ਜੀ,
ਉਹਨਾਂ ਦੇ ਖਾਸ ਕਰਕੇ ਜਿਹੜੇ ਗਿਆਨੀ ਸਨ, ਵਿਦਵਾਨ ਸਨ, ਉਹ ਬੜੇ ਆਸ਼ਿਕ ਸਨ
ਜੀ।
ਤੇ ਮੈਨੂੰ ਇਹ ਦੱਸ ਕੇ ਪ੍ਰਸੰਨਤਾ ਵੀ ਹੋ ਰਹੀ ਹੈ ਪੇ ਇਸ ਤਰ੍ਹਾਂ ਜਿੱਥੇ ਸੰਗਤਾਂ ਤੇ ਪਿਆਰ ਕਰਦਿਆਂ ਤੁਹਾਡੇ ਨਾਲ
ਜੀ,
ਖਾਸ ਕਰਕੇ ਜਿਹੜਾ ਸਾਡਾ ਵਿਦਵਾਨ ਤਬਕਾ ਹੈ, ਗਿਆਨੀ ਸਾਹਿਬਾਨ ਹਨ, ਪ੍ਰਚਾਰਕ ਹਨ, ਉਹ ਵੀ ਤੁਹਾਡੀ ਕਥਾ ਬੜੇ ਪਿਆਰ ਦੇ ਨਾਲ ਸੁਣਦੇ ਨੇ
ਜੀ।
ਕਿਉਂਕਿ ਤੁਹਾਡੇ ਵਿੱਚ ਇੱਕ ਖੂਬੀ ਹੈ ਕਿ ਤੁਸੀਂ ਜਿਹੜੀ ਗੁਰਮਤ ਦੀ ਗਹਿਰਾਈ ਹੈ, ਗੁਰਬਾਣੀ ਦੀ ਜਿਹੜੀ ਡੂੰਘਾਈ ਹੈ, ਉਹ ਤੁਸੀਂ ਬੜੀ ਖੋਜ ਭਰਪੂਰ ਸੰਗਤਾਂ ਨੂੰ ਇਸ ਦੇ ਨਾਲ ਜੋੜ ਰਹੇ ਹੋ। ਸੋ ਬਾਬਾ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰੀਤਨਗਰ ਵਾਲੇ ਆਪ ਜੀ ਨੂੰ ਕਿਹਾ ਜਾਂਦਾ ਹੈ, ਇਹ ਤੋਂ ਮੈਂ ਸ਼ੁਰੂਆਤ ਕਰਾਂਗਾ ਕਿ ਸੰਤ ਦਲਜੀਤ ਸਿੰਘ ਜੀ ਪ੍ਰੀਤਨਗਰ ਇਹਦਾ ਕੀ ਪਿਛੋਕੜ ਹੈ?
ਪ੍ਰੀਤਨਗਰ ਦਾ ਪਿਛੋਕੜ ਹੈ ਕਿ ਮੇਰਾ ਜਿਹੜਾ ਜਨਮ ਸਥਾਨ ਹੈ
ਜੀ,
ਉਹ ਪ੍ਰੀਤਨਗਰ ਦਾ ਹੈ
ਜੀ।
ਇਸ ਕਰਕੇ ਜਨਮ ਸਥਾਨ ਨਾਲ ਸੰਗਤਾਂ ਨੇ ਜੋੜ ਲਿਆ ਕਿ ਬਾਬਾ ਦਲਜੀਤ ਸਿੰਘ ਜੀ ਪ੍ਰੀਤਨਗਰ ਵਾਲੇ
ਜੀ।
ਜਨਮ ਸਥਾਨ
ਇਹ ਸਥਾਨ ਅੰਮ੍ਰਿਤਸਰ ਦੇ ਵਿੱਚ,
ਇਹ ਅੰਮ੍ਰਿਤਸਰ ਵਿੱਚ ਸਥਾਨ ਹੈ
ਜੀ।
ਤੁਸੀਂ ਆਮ ਸੁਣਿਆ ਹੋਗਾ ਗੁਰਬਖਸ਼ ਸਿੰਘ ਪੀਤਲੜੀ ਜਾਂ ਨਾਨਕ ਸਿੰਘ ਨਾਵਲਕਾਰ
ਜੀ,
ਅਸੀਂ ਉਸ ਪਿੰਡ ਦੇ ਆਪਣਾ ਜਨਮ ਹੈ ਸਾਡਾ
ਜੀ।
ਇਸ ਕਰਕੇ ਨਾਲ ਰੱਖਿਆ ਜਾਂਦਾ
ਜੀ। ਸੋ ਇਹ ਸੰਗਤਾਂ ਦੇ ਗਿਆਤ ਵਾਸਤੇ ਇਹਨਾਂ ਦੇ ਨਾਲ ਪ੍ਰੀਤ ਨਗਰ ਜਿਹੜਾ ਹੈ ਇਹ ਕਿਉਂ ਜੁੜਿਆ? ਸੋ ਬਾਬਾ ਜੀ ਹੋਰ ਕਿਹੜੇ ਕਿਹੜੇ ਅਸਥਾਨ ਨੇ ਜਿੱਥੇ ਆਪ ਜੀ ਗੁਰਮਤਿ ਦਾ ਤੇ ਪ੍ਰਚਾਰ ਕਰ ਹੀ ਰਹੇ ਹੋ? ਅਸੀਂ ਸੁਣ ਰਹੇ ਹਾਂ ਇੱਥੇ ਵੀ ਕਈ ਮੀਡੀਆ ਹਨ ਜਿਨ੍ਹਾਂ ਰਾਹੀਂ ਆਪ ਜੀ ਨੂੰ ਅਸੀਂ ਸੁਣਦੇ ਹਾਂ ਇੰਡੀਆ ਦੇ ਵਿੱਚ ਬੈਠੇ ਵੀ, ਤੇ ਹੋਰ ਕਿਹੜੇ ਕਿਹੜੇ ਅਸਥਾਨ ਹਨ ਜਿੱਥੇ ਆਪ ਜੀ ਇਹ ਸੇਵਾਵਾਂ ਨਿਭਾ ਰਹੇ ਹੋ?
ਇਸ ਵੇਲੇ ਅਸੀਂ 6 ਗੁਰਦੁਆਰੇ ਹਨ
ਜੀ
ਜਿੱਥੇ ਅਸੀਂ ਇਹ ਸੇਵਾ ਕਰਦੇ ਹਾਂ
ਜੀ।
ਇੱਕ ਫਿਰੋਜ਼ਪੁਰ ਹੈ
ਜੀ,
ਔਰ ਅੰਮ੍ਰਿਤਸਰ ਦੇ ਵਿੱਚ ਇੱਕ ਵਾਹਗਾ ਬਾਰਡਰ ਦੇ ਲਾਗੇ ਅਟਾਰੀ ਦੇ ਲਾਗੇ ਪਿੰਡ ਟੋਡੀ ਪਿੰਡ ਉੱਥੇ ਹੈ
ਜੀ,
ਔਰ ਇੱਕ ਪ੍ਰੀਤ ਨਗਰ ਜਿੱਥੇ ਜਨਮ ਸਥਾਨ ਹੈ ਇੱਕ ਡੇਰਾ ਉੱਥੇ ਹੈ
ਜੀ,
ਔਰ ਇੱਕ ਆਪਣਾ ਅਜਨਾਲੇ ਦੇ ਲਾਗੇ ਫਤਿਹਗੜ੍ਹ ਚੂੜੀਆਂ ਦੇ ਲਾਗੇ ਦਿਆਲ ਪੜੰਗ ਪਿੰਡ ਹੈ ਇੱਕ ਉੱਥੇ ਹੈ
ਜੀ,
ਔਰ ਇੱਕ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਪਿੰਡ ਚੁਟਾਲਾ ਇੱਕ ਸਥਾਨ ਉੱਥੇ ਹੈ
ਜੀ,
ਔਰ ਇੱਕ ਸਥਾਨ ਜਲੰਧਰ ਹੈ ਬਾਈਪਾਸ ਦੇ ਉੱਤੇ ਬਿਧੀਪੁਰ ਫਾਟਕ ਦੇ ਲਾਗੇ ਹੁਣੇ ਰੀਸੈਂਟਲੀ ਅਜੇ ਬਣਦਾ ਪਿਆ ਅੰਡਰ ਕੰਸਟਰਕਸ਼ਨ ਹੈ ਇੱਕ ਸਥਾਨ ਉੱਤੇ, 6 ਸਥਾਨ ਨੇ ਟੋਟਲ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਪਏ ਹਾਂ।
ਠੀਕ ਹੈ, ਤੇ ਇਹ ਬਾਬਾ ਜੀ ਆਪ ਜੀ ਨੇ ਕਦੋਂ ਤੋਂ ਇਹ ਗੁਰਮਤਿ ਦਾ ਪ੍ਰਚਾਰ ਜਿਹੜਾ ਹੈ ਇਹ ਸੰਗਤਾਂ ਨੂੰ ਗੁਰੂ ਦੇ ਨਾਲ ਜੁੜਨਾ ਕਦੋਂ ਤੋਂ ਆਪ ਜੀ ਨੇ ਇਹ ਸ਼ੁਰੂਆਤ ਕੀਤੀ ਹੈ ਇਹਦੇ ਬਾਰੇ ਥੋੜਾ ਜਿਹਾ ਦੱਸੋ, ਤੇ ਕਿਵੇਂ ਆਪ ਜੀ ਦੇ ਮਨ ਦੇ ਵਿੱਚ ਆਇਆ ਅਸੀਂ ਗੁਰੂ ਪੰਥ ਦੀ ਇਹ ਸੇਵਾ ਕਰਨੀ ਹੈ?
ਵਾਹਿਗੁਰੂ, ਅਸੀਂ ਆਰਮੀ ਦੀ ਜੋਬ ਕੀਤੀ
ਜੀ,
18.5 ਸਾਲ ਅਸੀਂ ਆਰਮੀ ਵਿੱਚ ਰਹੇ, ਆਰਮੀ ਵਿੱਚ ਹੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੋਈ, ਰਹਿਮਤ ਹੋਈ, ਉੱਥੋਂ ਹੀ ਇਹ ਸਭ ਕੁਝ ਸ਼ੁਰੂ ਕੀਤਾ। ਅੱਜ ਕੋਈ 20-22 ਸਾਲ ਹੋ ਗਏ ਇਸ ਪਾਸੇ ਤੁਰਿਆਂ ਨੂੰ
ਜੀ।
ਫਿਰ ਇਹ ਕੰਮ ਕਰਦਿਆਂ ਕਰਦਿਆਂ ਸਾਨੂੰ 2000 ਦੇ ਵਿੱਚ ਅਸੀਂ ਫਿਰ ਆਰਮੀ ਦੀ ਜੋਬ ਜਿਹੜੀ ਉਹ ਛੱਡ ਦਿੱਤੀ ਤੇ ਛੱਡ ਕੇ ਫਿਰ ਇਸ ਪਾਸੇ ਹੀ ਹੋ ਗਏ।
ਸੋ 2000 ਵਿੱਚ ਤੁਸੀਂ ਆਰਮੀ ਤੋਂ ਰਿਟਾਇਰਮੈਂਟ ਲੈ ਕੇ
ਜੀ
ਫਿਰ ਤੁਸੀਂ ਇਸ ਪਾਸੇ ਲੱਗੇ, ਤੇ ਮੈਨੂੰ ਯਾਦ ਆਇਆ ਬਾਬਾ ਜੀ ਤੁਸੀਂ ਆਰਮੀ ਦੀ ਗੱਲ ਕੀਤੀ ਹੈ
ਜੀ,
ਤੇ ਬਹੁਤ ਸਾਰੇ ਮਹਾਂਪੁਰਖ ਸਾਡੇ ਜਿਹੜੇ ਹੋਏ ਨੇ ਖਾਸ ਕਰਕੇ ਸੰਤ ਮਹਾਂਪੁਰਖ ਜਿਹੜੇ ਹੋਏ ਨੇ ਉਹ ਪਹਿਲਾਂ ਆਰਮੀ ਚ ਹੋਏ ਨੇ, ਜਿੱਦਾਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ
ਆਰਮੀ ਚ ਹੋਏ,
ਉਹ ਉਹਨਾਂ ਤੋਂ ਸ਼ੁਰੂਆਤ ਜਿਹੜੀ
ਜੀ ਜੀ,
ਤੇ ਕੋਈ ਪਹਿਲਾਂ ਆਰਮੀ ਦੀ ਕੋਈ ਐਸੀ ਘਟਨਾ ਪੇ ਜਿੱਥੋਂ ਪੇ ਤੁਹਾਨੂੰ ਇਹ ਚਰਨਾਰ ਸ਼੍ਰੀ ਪੇ ਤੁਸੀਂ ਇਸ ਪਾਸੇ ਦੇ ਵੱਲ ਪ੍ਰੇਰਿਤ ਹੋਏ ਪਏ? ਕਿਉਂਕਿ ਆਰਮੀ ਵਾਲੇ ਤੇ ਮੈਂ ਦੇਖਿਆ ਬਹੁਤੇ ਕਰਕੇ ਜੇ ਮੈਂ ਝੂਠ ਨਾ ਬੋਲਦਾ ਮੈਂ ਤਾਂ ਨਾਸਤਕ ਜੇ ਹੁੰਦੇ ਨੇ ਉਹ ਤੇ, ਪਰ ਤੁਸੀਂ ਇਸ ਪਾਸੇ ਵੱਲ ਨੂੰ ਕਿਸ ਤਰ੍ਹਾਂ ਜਿਹੜਾ ਹੈ ਉਹ ਪ੍ਰੇਰਿਤ ਹੋ ਗਏ?
ਏਦਾਂ ਨਾ ਜੋ ਕੁਛ ਵੀ ਹੈ ਸਹਿਬ ਹੱਥ ਵਡਾਈਆਂ ਜਿਸ ਭਾਵੇ ਤੇ ਸਦੇ ਸਾਰੇ ਰੰਗ ਤਾਂ ਪਰਮਾਤਮਾ ਦੇ ਹੀ ਨੇ
ਜੀ।
ਠੀਕ ਹੈ, ਅਸੀਂ ਕਲੈਰੀਕਲ ਸਾਈਡ ਤੋਂ ਆਫਿਸ ਦੇ ਵਿੱਚ ਰਹਿਣਾ
ਜੀ,
ਤੇ ਗੁਰੂ ਘਰ ਨਾਲ ਬੜਾ ਪ੍ਰੇਮ ਸੀ, ਗੁਰਦੁਆਰੇ ਜਾਣਾ
ਜੀ,
ਤੇ ਉੱਥੇ ਜਦੋਂ ਕੋਈ ਗੱਲਬਾਤ ਹੋਣੀ ਗੁਰੂ ਘਰ ਦੀ
ਜੀ
ਤੇ ਕਿਸੇ ਨੇ ਕੋਈ ਬਾਣੀ ਦਾ ਵਿਖਿਆਨ ਕਰਨਾ ਤੇ ਉਸ ਖਾਲਸੇ ਨੂੰ ਕਹਿਣਾ ਵੀ ਖਾਲਸਾ ਦਾ ਵਿਖਿਆਨ ਇਹ ਨਹੀਂ ਹੋ ਸਕਦਾ
ਜੀ,
ਆ ਹੋ ਸਕਦਾ। ਏਦਾਂ ਹੀ ਫਿਰ ਅਚਾਨਕ ਹੀ ਜਦੋਂ ਅਸੀਂ ਸ੍ਰੀਨਗਰ ਗਏ ਹਾਂ
ਜੀ,
ਉੱਥੇ ਇੱਕ ਗੁਰਸਿੱਖ ਪਿਆਰਾ ਸੀ, ਉਹਦੇ ਤੇ ਕਿਰਪਾ ਸੀ
ਜੀ,
ਉਸ ਅਕਾਲ ਪੁਰਖ ਦੀ ਉੱਤੇ ਇੱਡੀ ਕਿਰਪਾ ਸੀ ਵੀ ਉਹਦੇ ਪੁੱਤਰ ਨਹੀਂ ਸੀ ਹੈਗਾ
ਜੀ,
ਤੇ ਉਹਨੂੰ ਕਿਤੇ ਅਕਾਲ ਪੁਰਖ ਦਾ ਹੁਕਮ ਹੋਇਆ ਕਿਤੇ ਰਾਤ ਸੁਪਨੇ ਵਿੱਚ ਉਹਨੂੰ ਦਰਸ਼ਨ ਹੋਏ ਸਨ
ਜੀ,
ਵੀ ਤੂੰ ਏਦਾਂ ਦਾ ਇਸ ਸ਼ਕਤੀ ਨੂੰ ਲੱਭੇਗਾ ਜਿਸ ਦਿਨ ਤੂੰ ਇਹਨੂੰ ਜਾ ਕੇ ਕਹੇਗਾ ਕਿ ਵਰਦੀ ਲਾ ਦੇ ਤੇ ਆਪਣਾ ਕੰਮ ਸਾਂਭ ਜਿਹੜੇ ਕੰਮ ਆਇਆ, ਉਸ ਤੋਂ ਬਾਅਦ ਤੇਰੇ ਘਰ ਪੁੱਤਰ ਹੋਊਗਾ। ਇਸ ਗੁਰਸਿੱਖ ਨੇ ਸਾਨੂੰ 10 ਸਾਲ ਤੱਕ ਲੱਭਿਆ, ਸਾਡੀ ਅਚਾਨਕ ਬਦਲੀ ਹੋ ਗਈ ਸ੍ਰੀਨਗਰ, ਇਹ ਸਿੰਘ ਉੱਥੇ ਸਾਡੀ ਯੂਨਿਟ ਦੇ ਅੰਦਰ ਆ ਗਿਆ, ਇਹਨੇ ਸਾਨੂੰ ਪਛਾਣ ਕੇ ਰੌਲਾ ਪਾ ਦਿੱਤਾ ਵੀ ਤੂੰ ਵਰਦੀ ਲਾ ਤੂੰ ਕਿਹੜੇ ਕੰਮ ਕਰਦਾ। ਅਸੀਂ ਇਹਨੂੰ ਸਗੋਂ ਝਿੜਕਾਂ ਵੀ ਮਰਵਾਈਆਂ, ਇਹਨੂੰ ਕਹਿ ਨੂੰ ਕੁੱਟੋ, ਉਹ ਕਹਿੰਦਾ ਮੈਨੂੰ ਕੁੱਟ ਲੋ ਮਾਰ ਲੋ, ਜਿਹੜੇ ਮੈਂ ਕੰਮ ਆਇਆ ਇਹਨੂੰ ਕਹੋ ਵਰਦੀ ਲਾਵੇ ਤੇ ਆਪਣੇ ਕੰਮ ਕਰੇ
ਜੀ।
ਅਸੀਂ ਲੁਕੇ ਬਥੇਰਾ ਛੁਪੇ, ਪਰ ਨਹੀਂ ਉਹੀ ਗੱਲ ਨਾ ਕਿ ਪਰਮਾਤਮਾ ਦੀ ਮਰਜ਼ੀ ਸੀਗੀ, ਵਕਤ ਸੀਗਾ
ਜੀ।
ਉਸ ਦਿਨ ਤੋਂ ਫਿਰ ਸਾਡਾ ਹੌਲੀ 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 ਲੋਕਾਂ ਚ ਰੌਲਾ ਪੈਣ ਲੱਗ ਪਿਆ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸੰਤ ਦਲਜੀਤ ਸਿੰਘ ਜੀ ਹੋਰਾਂ ਦੱਸਿਆ ਵੀ ਕਿੱਦਾਂ ਆਰਮੀ ਦੇ ਵਿੱਚ ਡਿਊਟੀ ਕਰਦੇ ਹੋਇਆ ਤੇ ਕਿਸ ਤਰ੍ਹਾਂ ਇਸ ਪਾਸੇ ਦੇ ਵੱਲ ਪ੍ਰੇਰਿਤ ਹੋਏ, ਇਸ ਤਰ੍ਹਾਂ ਦੀ ਹੀ ਉਹ ਸਾਰੀ ਗਾਥਾ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਹੈ, ਜਿਨ੍ਹਾਂ ਦੀ ਜਗ੍ਹਾ ਤੇ ਆਪ ਕਲਗੀਧਰ ਪਾਤਸ਼ਾਹ ਜੀ ਨੇ ਪਹਿਰਾ ਦਿੱਤਾ ਤੇ ਉਸ ਦਿਨ ਤੋਂ ਪ੍ਰੇਰਿਤ ਹੋ ਕੇ ਉਹ ਆਰਮੀ ਦੀ ਡਿਊਟੀ ਛੱਡ ਕੇ ਤੇ ਇੱਧਰ ਨਿਰੰਕਾਰ ਦੀ ਸੇਵਾ ਵੱਲ ਲੱਗੇ। ਸੋ ਬਾਬਾ ਜੀ ਗੁਰਮਤਿ ਦੇ ਪ੍ਰਚਾਰ ਦੇ ਨਾਲ ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ ਨੇ ਜਿਹੜੀਆਂ ਤੁਸੀਂ ਇੰਡੀਆ ਦੇ ਵਿੱਚ ਕਰ ਰਹੇ ਹੋ ਤੇ ਕਿੱਥੇ ਕਿੱਥੇ ਕਰ ਰਹੇ ਹੋ? ਕਿਉਂਕਿ ਸਤਿਗੁਰੂ ਜੀ ਦਾ ਫਰਮਾਨ ਹੈ ਅਨਕ ਭਾਂਤ ਕਰ ਸੇਵਾ ਕਰੀਏ
ਜੀ ਜੀ ਜੀ,
ਤੇ ਅਨੇਕਾਂ ਤਰ੍ਹਾਂ ਦੇ ਨਾਲ ਸੇਵਾ ਕੇਵਲ ਸਿੱਖੀ ਦੀ ਨਹੀਂ ਮਨੁੱਖਤਾ ਦੀ ਸੇਵਾ ਨੂੰ ਕੀਤੀ ਗਈ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਜਾ ਦਰਸ਼ਨ ਪਾਈ ਹੈ
ਜੀ ਜੀ,
ਤੇ ਸੰਗਤਾਂ ਨੂੰ ਥੋੜਾ ਜਿਹਾ ਜਾਣੂ ਕਰਵਾਓ ਕਿ ਹੋਰ ਆਪ ਜੀ ਕਿਹੜੀਆਂ ਕਿਹੜੀਆਂ ਸੇਵਾਵਾਂ ਜਿਹੜੀਆਂ ਨੇ ਉਹ ਨਿਭਾ ਰਹੇ ਹੋ?
ਅਸੀਂ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਜਿਹੜੇ ਡਿਸੇਬਲ ਕੈਂਪ ਲਾਉਂਦੇ ਹਾਂ ਅਸੀਂ
ਜੀ,
ਉਹਨਾਂ ਦੇ ਵਿੱਚ ਅਸੀਂ ਜਿਹੜੇ ਡਿਸੇਬਲ ਲੋਕ ਨੇ ਜਿੱਦਾਂ ਦੀ ਲੱਤਾਂ ਬਾਹਾਂ ਨਹੀਂ ਚੱਲਦੀਆਂ
ਜੀ,
ਉਹਨਾਂ ਨੂੰ ਅਸੀਂ ਟ੍ਰਾਈਸਾਈਕਲ ਵਗੈਰਾ ਪ੍ਰੋਵਾਈਡ ਕਰਕੇ ਦਿੰਦੇ ਹਾਂ।
ਠੀਕ ਹੈ,
ਜਿਹੜੇ ਬਿਲਕੁਲ ਹੀ ਨਹੀਂ ਹਿਲਜੁਲ ਸਕਦੇ ਉਹਨਾਂ ਲੋਕਾਂ ਨੂੰ ਅਸੀਂ ਵੀਲ ਚੇਅਰ ਵਗੈਰਾ ਦਿੰਦੇ ਹਾਂ, ਜਾਂ ਕਿਸੇ ਦੀਆਂ ਲੱਤਾਂ ਇੱਕ ਲੱਤ ਖਰਾਬ ਆ ਇੱਕ ਲੱਤ ਉਹਨੂੰ ਅਸੀਂ ਆਰਟੀਫਿਸ਼ਲ ਲਿਮਸ ਵਗੈਰਾ ਲਵਾ ਕੇ ਦਿੰਦੇ ਹਾਂ, ਜਾਂ ਕ੍ਰੈਚਿਸ ਵਗੈਰਾ ਉਹਨਾਂ ਨੂੰ ਵਿਸਾਖੀਆਂ ਵਗੈਰਾ ਅਸੀਂ ਪ੍ਰੋਵਾਈਡ ਕਰਕੇ ਦਿੰਦੇ ਹਾਂ। ਇਹ ਇੱਦਾਂ ਦੀ ਦੱਸਦਾ ਵੀ ਜਿੱਥੇ ਸਾਨੂੰ ਵੇਖਦੇ ਹਾਂ ਅਸੀਂ ਵੀ ਜਿਹੜੇ ਪਾਸੇ ਨੂੰ ਲੋਕ ਗਰੀਬ ਜ਼ਿਆਦਾ ਨੇ ਜਿਨ੍ਹਾਂ ਥਾਵਾਂ ਤੇ ਇਹ ਚੀਜ਼ਾਂ ਨਹੀਂ ਪਹੁੰਚਦੀਆਂ ਉਹਨਾਂ ਥਾਵਾਂ ਤੇ ਅਸੀਂ ਇਹ ਕੈਂਪ ਲਾ ਕੇ ਤੇ ਉਹਨਾਂ ਲੋਕਾਂ ਨੂੰ ਪਹੁੰਚਾਉਂਦੇ ਹਾਂ। ਫਿਰ ਅਸੀਂ ਨਾਲ ਅੱਖਾਂ ਦੇ ਕੈਂਪ ਲਾਉਂਦੇ ਹਾਂ, ਅੱਖਾਂ ਦੇ ਵਿੱਚ ਅਸੀਂ ਫ੍ਰੀ ਆਫ ਕਾਸਟ ਲੈਂਜ ਪਾ ਕੇ ਲੋਕਾਂ ਨੂੰ ਘਰ ਤੱਕ ਛੱਡ ਕੇ ਆਉਂਦੇ ਹਾਂ, ਕੋਈ ਪੈਸਾ ਨਹੀਂ ਉਹਨਾਂ ਦਾ, ਠੀਕ ਹੈ। ਉਸ ਤੋਂ ਬਾਅਦ ਜਨਰਲ ਮੈਡੀਕਲ ਕੈਂਪ, ਜਿਸ ਤਰ੍ਹਾਂ ਮੰਦ ਬੁੱਧੀ ਲੋਕ ਨੇ, ਕਈਆਂ ਦਾ ਨਰਵ ਸਿਸਟਮ ਜਿਹੜਾ ਉਹ ਬ੍ਰੇਕਡਾਊਨ ਹੋ ਜਾਂਦਾ ਬਚਪਨ ਦੇ ਵਿੱਚ ਹੀ, ਉਹ ਫਿਰ ਇੱਥੋਂ ਵੀ ਡਾਕਟਰ ਸਾਡੇ ਕੋਲ ਇੰਗਲੈਂਡ ਤੋਂ ਵੀ ਜਾਂਦੇ ਨੇ, ਡਾਕਟਰ ਦਿਆਲ ਜੀ ਜਾਂਦੇ ਨੇ, ਉਹ ਫਿਰ ਉਹਨਾਂ ਪੇਸ਼ੈਂਟ ਨੂੰ ਦੇਖ ਕੇ ਤੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ। ਔਰ ਜਨਰਲ ਮੈਡੀਕਲ ਕੈਂਪ ਵੀ ਜਿੱਦਾਂ ਕੋਈ ਵੀ ਐਨੀ ਟਾਈਪ ਆਫ ਡਿਜ਼ੀਜ਼ ਜਿਹੜੀ ਹੈਗੀ ਹੈ, ਉਹਦਾ ਅਸੀਂ ਇਲਾਜ ਜਿਹੜਾ ਸਾਡੇ ਕੋਲ ਡਾਕਟਰ ਹੈਗੇ ਨੇ, ਸਾਡੇ ਕੋਲ ਵੈਦ ਜੀ ਹੈਗੇ ਨੇ, ਉਹ ਫਿਰ ਉਹਨਾਂ ਦਾ ਇਲਾਜ ਕਰਦੇ ਆ। ਇਸ ਤਰ੍ਹਾਂ ਦਾ ਹਰ ਪ੍ਰਕਾਰ ਦੀ ਸੇਵਾ ਕਰਦੇ ਆ।
ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਐਸਾ ਕੋਈ ਉਪਰਾਲਾ ਜਾਂ ਕਿਹੜੇ ਸਥਾਨ ਤੇ ਕੋਈ ਕਰ ਰਹੇ ਹੋ ਤੇ ਜਿੱਥੋਂ ਸੰਗਤਾਂ ਨੂੰ ਪਤਾ ਲੱਗ ਸਕੇ? ਕਈ ਵਾਰੀ ਜਦੋਂ ਤੁਹਾਡੇ ਵਰਗੇ ਮਹਾਂਪੁਰਖ ਆਉਂਦੇ ਨੇ ਤੇ ਸੰਗਤਾਂ ਦੀ ਖਾਹਿਸ਼ ਹੁੰਦੀ ਹੈ ਉਹਨਾਂ ਦਿਨਾਂ ਚ, ਜਿਸ ਤਰ੍ਹਾਂ ਕਈ ਇੰਡੀਆ ਵੀ ਜਾਂਦੇ ਨੇ ਹੋਰ ਸਥਾਨ ਤੇ, ਫਿਰ ਉੱਥੇ ਜਾ ਕੇ ਤੇ ਦੇਖਿਆ ਜਾਏ ਵੀ ਇਹ ਜਿਹੜੀਆਂ ਸੇਵਾਵਾਂ ਨੇ ਕਿੱਦਾਂ ਨਿਭਾ ਰਹੇ ਨੇ, ਜਾਂ ਕਈ ਸੰਗਤਾਂ ਐਸੀਆਂ ਵੀ ਹੁੰਦੀਆਂ ਨੇ ਉਹ ਦੇਖ ਕੇ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ, ਫਿਰ ਪਹਿਲਾਂ ਉਹ ਦੇਖਿਆ ਜਾਵੇ ਤੇ ਫਿਰ ਜਿਹੜਾ ਹੈ ਉਹ ਵੀ ਫਿਰ ਪ੍ਰੇਰਿਤ ਹੋ ਕੇ ਤੇ ਇਹ ਸੇਵਾ ਦੇ ਵਿੱਚ ਹਿੱਸਾ ਲੈਂਦੇ ਨੇ। ਤੇ ਉਹਦੇ ਬਾਰੇ ਕੋਈ,
ਹਾਂ, ਹੁਣ ਅਸੀਂ 15, 16 ਤੇ 17 ਨਵੰਬਰ ਨੂੰ ਸਾਡਾ ਬੜਾ ਵੱਡਾ ਸਮਾਗਮ ਹੈ
ਜੀ,
ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਪੁਰਬ ਜਿਹੜਾ ਉੱਥੇ ਮਨਾਉਂਦੇ ਹਾਂ, ਢੋਡੀ ਪਿੰਡ ਅਟਾਰੀ
ਜੀ
ਦੇ ਲਾਗੇ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਬਖਸ਼ਿਸ਼ ਧਾਮ, ਉੱਥੇ ਮਨਾਉਂਦੇ ਹਾਂ। ਉੱਥੇ 15, 16, 17 ਨੂੰ ਹੈਗੇ ਨੇ ਸਮਾਗਮ, ਹੈਗੇ ਰਾਤ ਦੇ ਦੀਵਾਨ ਲੱਗਣਗੇ। 16 ਤਰੀਕ ਨੂੰ ਜਿਹੜਾ ਉਹ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਜਿਹਦੇ ਵਿੱਚ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ, ਔਰ 16 ਤਰੀਕ ਨੂੰ ਦਿਨੇ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਕਿਹਾ ਮੰਦ ਬੁੱਧੀ ਜੀਵ ਜਿਹੜੇ ਨੇ ਜਿਹਨਾਂ ਦੇ ਬ੍ਰੇਨ ਦੀ ਪ੍ਰੋਬਲਮ ਹੈ, ਉਹ ਜਿਹੜਾ ਕੈਂਪ ਹੈ ਉਹ ਅਸੀਂ 16 ਤਰੀਕ ਨੂੰ ਦਿਨੇ ਲਾਉਣਾ, ਔਰ 17 ਤਰੀਕ ਨੂੰ ਦਿਨੇ ਕੈਂਪ ਅਸੀਂ ਲਾਵਾਂਗੇ, ਜਨਰਲ ਮੈਡੀਕਲ ਕੈਂਪ, ਅੱਖਾਂ ਦਾ ਕੈਂਪ ਤੇ ਨਾਲੇ ਡਿਸੇਬਲ ਕੈਂਪ ਜਿਹੜਾ ਉੱਥੇ ਲੱਗਣਾ ਹੈ। ਉੱਥੇ ਕੋਈ ਵੀ ਪੁਰਾਣੀ ਪਹੁੰਚ ਕੇ ਤੇ ਸਾਡੇ ਕੋਲ ਸੇਵਾਵਾਂ ਜਿਹੜੀਆਂ ਹਾਸਲ ਕਰ ਸਕਦਾ ਹੈ
ਜੀ। ਸੋ ਬਾਬਾ ਜੀ, ਜਿੱਦਾਂ ਤੁਸੀਂ ਦੱਸਿਆ ਕਿ ਨਾਲ ਤੁਸੀਂ ਅੰਮ੍ਰਿਤ ਸੰਚਾਰ ਕਰ ਰਹੇ ਹੋ
ਜੀ ਜੀ,
ਤੇ ਇਹ ਇੱਕ ਸਮੇਂ ਦੀ ਇੱਕ ਬਹੁਤ ਵੱਡੀ ਮੰਗ ਹੈ ਕਿ ਅੰਮ੍ਰਿਤ ਸੰਚਾਰ ਜਿਹੜਾ ਹੈ ਉਹ ਹੋਣਾ, ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕਿ ਅਸੀਂ ਕਿਸੇ ਸੰਤ ਸਾਧ ਦੀ ਕਿਸੇ ਬਾਬੇ ਦੀ ਅਸੀਂ ਨਿੰਦਾ ਨਹੀਂ ਕਰਦੇ
ਜੀ ਜੀ,
ਪਰ ਉਹ ਬਹੁਤ ਘੱਟ ਨੇ ਕਿ ਜਿਹੜੇ ਅੰਮ੍ਰਿਤ ਦੇ ਨਾਲ ਤੇ ਗੁਰਮਤ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਨੇ
ਜੀ ਜੀ,
ਕਿਉਂਕਿ ਜਿੱਥੇ 5 ਦਰਿਆ ਅਸੀਂ ਕਹਿੰਦੇ ਹਾਂ ਤੇ ਉੱਥੇ 6ਵਾਂ ਦਰਿਆ ਅੱਜ ਨਸ਼ਿਆਂ ਦਾ ਵੀ ਚੱਲ ਰਿਹਾ
ਜੀ ਜੀ,
ਉਹਦੇ ਬਾਰੇ ਆਪਾਂ ਨੂੰ ਹੋਰ ਕੀ ਉਪਰਾਲੇ ਕਰਨੇ ਚਾਹੀਦੇ ਨੇ ਭਈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ?
ਦੇਖੋ ਏਦਾਂ ਆ ਕਿ ਜਿੱਦਾਂ ਬੱਚੇ ਅੱਜ ਕੱਲ ਦੇ ਜ਼ਿਆਦਾ ਨਸ਼ੇ 'ਚ ਜਾਈ ਜਾਣ ਡੇ ਨੇ
ਜੀ,
ਜਿੱਦਾਂ ਸਭ ਤੋਂ ਵੱਡੀ ਗੱਲ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਸੰਗਤ ਦੇ ਅੱਗੇ
ਜੀ,
ਕਿ ਕੋਈ ਵੀ ਬੱਚਾ ਚਾਹੇ ਉਹ ਕਿਸੇ ਵੀ ਧਰਮ ਦਾ
ਜੀ,
ਚਾਹੇ ਉਹ ਕਿਸੇ ਵੀ ਜਾਤ ਦਾ, ਚਾਹੇ ਉਹ ਕੋਈ ਵੀ ਹੈ, ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨਾਂ ਬੱਚਿਆਂ ਨੂੰ ਪਿਆਰ ਕਰੀਏ
ਜੀ।
ਜਦੋਂ ਅਸੀਂ ਬੱਚੇ ਨੂੰ ਪਿਆਰ ਕਰਦੇ ਹਾਂ, ਪਿਆਰ ਦੇ ਨਾਲ ਆਪਣੇ ਕੋਲ ਲੈ ਕੇ ਆਉਂਦੇ ਹਾਂ, ਠੀਕ ਹੈ, ਤੇ ਉਹ ਆਟੋਮੈਟਿਕਲੀ ਉਸ ਬੱਚੇ 'ਚ ਪਿਆਰ ਆਉਂਦਾ, ਗੁਰੂ ਘਰ ਦਾ ਪ੍ਰੇਮ ਜਾਗਦਾ, ਤੇ ਉਹਦੇ ਮਨ ਵਿੱਚ ਆਉਂਦਾ ਕਿ ਕਿਉਂ ਨਾ ਮੈਂ ਵੀ ਇਹਨਾਂ ਵਰਗਾ ਹੀ ਬਣਾ, ਤਾਂ ਕਿ ਮੇਰੇ ਮੈਂ ਵੀ ਇਹ ਆਪਣਾ ਸੁਖੀ ਜੀਵਨ ਜਿਹੜਾ ਬਤੀਤ ਕਰ ਸਕਾਂ, ਕਿਉਂਕਿ ਨਸ਼ੇ ਬਹੁਤ ਜ਼ਿਆਦਾ ਵੱਧ ਗਏ ਨੇ, ਤੇ ਨਸ਼ਿਆਂ ਵਿੱਚੋਂ ਕੱਢਣ ਦਾ ਤਰੀਕਾ ਤੇ ਸਿਰਫ ਇਹੀ ਹੈ ਕਿ ਅਸੀਂ ਬੱਚਿਆਂ ਨੂੰ ਵੀ ਗੁਰੂ ਘਰ ਨਾਲ ਜੋੜੀਏ, ਤੇ ਗੁਰੂ ਘਰ ਨਾਲ ਜੋੜ ਕੇ ਤੇ ਔਰ ਉਹਨਾਂ ਦੇ ਅੰਦਰ ਨਾ ਪਤਾ ਕੀ ਹੈ ਸਭ ਤੋਂ ਵੱਡੀ ਚੀਜ਼ ਕੀ ਹੈ ਕਿ ਅੱਜ ਬੱਚਿਆਂ ਦੇ ਅੰਦਰ ਜਦੋਂ ਅਸੀਂ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਬੱਚਿਆਂ ਦੇ ਅੰਦਰ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਠੀਕ ਹੈ। ਸਭ ਤੋਂ ਵੱਡੀ ਚੀਜ਼ ਆ ਕਿ ਜਦੋਂ ਅਸੀਂ ਬੱਚਿਆਂ ਨਾਲ ਪਿਆਰ ਕਰਕੇ ਬੁਲਾਵਾਂਗੇ ਨਾ, ਉਹਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਵੀ ਯਾਰ ਅਸੀਂ ਗੁਰੂ ਘਰ ਨਾਲ ਜੁੜੀਏ ਤੇ ਗੁਰੂ ਘਰ ਨਾਲ ਜੁੜ ਕੇ ਅਸੀਂ ਵੀ ਝੂਠਿਆਂ ਨਸ਼ਿਆਂ ਵਿੱਚ ਕੀ ਹੈਗਾ, ਕਿਉਂਕਿ ਜਿੰਨਾ ਆਨੰਦ ਗੁਰਬਾਣੀ 'ਚ ਆ ਤੇ ਜਿੰਨਾ ਆਨੰਦ ਜਿਹੜਾ ਹੈ ਗੁਰੂ ਘਰ ਦੀ ਸੇਵਾ ਦੇ ਅੰਦਰ ਹੈ, ਇੰਨਾ ਆਨੰਦ ਜਾਂ ਇੰਨਾ ਨਸ਼ਾ ਤੇ ਕਿਸੇ ਚੀਜ਼ 'ਚ ਹੈਗਾ ਹੀ ਨਹੀਂ, ਕਿਉਂਕਿ ਗੁਰੂ ਜੀ ਨੇ ਖੁਦ ਕਹਿਤਾ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਵੀ ਇਹ ਤੇ ਨਸ਼ਾ ਹੀ ਇਹੋ ਜਿਹਾ ਜਿਹੜਾ ਰਾਤ ਦਿਨ ਉਤਰਦਾ ਹੀ ਨਹੀਂ, ਇਹ ਨਸ਼ਾ ਤੇ ਰਾਤ ਪੀ ਲਓ ਤੇ ਸਵੇਰੇ ਲੱਕ ਪੀੜ ਕਰਦਾ, ਤੇ ਗੁਰੂ ਪਿਆਰੇ ਆਹ ਨਸ਼ਾ ਕਰ ਲਓ ਦਿਨਾਂ ਜਨਮਾਂ ਜਨਮਾਂ ਦੁੱਖ ਦੂਰ ਹੋ ਜਾਂਦੇ ਨੇ। ਸੋ ਬੱਚਿਆਂ ਦਾ ਪਿਆਰ ਕਰਕੇ ਤੇ ਇਹ ਨਸ਼ਿਆਂ ਤੋਂ ਦੂਰ ਕਰਕੇ ਤੇ ਆਪਾਂ ਗੁਰੂ ਘਰ ਨਾਲ ਜੋੜੀਏ ਤੇ ਬਹੁਤ ਅੱਛਾ।
ਸੋ ਬਾਬਾ ਜੀ, ਤੁਸੀਂ ਜਿੱਦਾਂ ਦੱਸਿਆ ਵੀ ਆਮ ਇਹ ਕਹਾਵਤ ਚੱਲਦੀ ਆ ਰਹੀ ਹੈ ਨਾਨਕ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ
ਜੀ ਜੀ,
ਤੇ ਚਲੋ ਉਹ ਤੇ ਇੱਕ ਵੱਖਰਾ ਸਬਜੈਕਟ ਹੈ ਵੀ ਜਿਹਨਾਂ ਨੂੰ ਨਾਮ ਦਾ ਨਸ਼ਾ ਹੈ
ਜੀ ਜੀ,
ਤੇ ਤੁਸੀਂ ਇੱਕ ਦਿਨ ਕਥਾ ਦੇ ਵਿੱਚ ਵੀ ਸੁਣਾ ਰਹੇ ਸੋ ਵੀ ਇੱਕ ਸ਼ਰਾਬੀ ਤੁਹਾਡੇ ਕੋਲ ਆਇਆ ਤੇ ਤੁਸੀਂ ਉਹਨੂੰ ਗੁਲਵੱਖੜੀ ਪਾ ਕੇ ਮਿਲੇ ਤੇ ਉਹਦਾ ਕੁਝ ਵੀ ਮਤਲਬ ਵੀ ਜਿਹੜੇ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਹਟਾਉਣ ਦੇ ਵਾਸਤੇ ਪਾਪਾ ਉਹਨਾਂ ਤੋਂ ਨਫ਼ਰਤ ਨਾ ਕਰੀਏ
ਜੀ ਜੀ,
ਉਹ ਜੇ ਥੋੜੇ ਜਿਹੇ ਸੰਖੇਪ ਦੇ ਸਮੇਂ ਵਿੱਚ ਤੁਸੀਂ ਜੋ ਉਹਦੀ ਗੱਲ ਦੱਸ ਸਕੋ
ਤੇ
ਕਿਵੇਂ ਆਪਾਂ ਉਹਨਾਂ ਲੋਕਾਂ ਨੂੰ ਵੀ ਇਸ ਪਾਸੇ ਵੱਲ ਨੂੰ ਗੁਰਮਤਿ ਵੱਲ ਨੂੰ ਪ੍ਰੇਰਿਤ ਕਰ ਸਕਦੇ ਹਾਂ ਜਿਹੜੇ ਨਸ਼ਿਆਂ ਦੇ ਵਿੱਚ ਨੇ
ਜੀ ਜੀ
ਜੀ।
ਇੱਕ ਦਿਨ ਇੱਕ ਖਾਲਸਾ ਜੀ ਸੀਗੇ ਤੇ ਉਹਨਾਂ ਨੇ ਪੀਤੀ ਹੋਈ ਸੀਗੀ, ਉਹ ਕਹਿਣ ਲੱਗੇ ਵੀ ਬਾਬਾ ਜੀ ਨੂੰ ਮਿਲਣਾ
ਜੀ,
ਸਿੰਘਾਂ ਨੇ ਬਾਹਰ ਰੋਕਤਾ ਵੀ ਯਾਰ ਤੂੰ ਪੀਤੀ ਹੋਈ ਹੈ
ਜੀ,
ਅਸੀਂ ਅਚਾਨਕ ਅੰਦਰੋਂ ਵੇਖ ਲਿਆ ਸੁਣਿਆ ਵੀ ਕੀ ਗੱਲ ਰੋਗੀ ਸਿੰਘ ਨੂੰ ਰੋਕਤਾ। ਉਹ ਕਹਿਣ ਲੱਗੇ ਬਾਬਾ ਜੀ ਨੇ ਸ਼ਰਾਬ ਪੀਤੀ ਹੋਈ ਹੈ
ਜੀ।
ਉਹ ਵੀ ਕੋਈ ਨੀ ਗੱਲ ਨੀ, ਆਉਣ ਦਿਓ ਅੰਦਰ ਵੇ, ਆਉਣ ਦਿਓ
ਜੀ।
ਕਹਿਣ ਲੱਗੇ ਬਾਬਾ ਜੀ ਨੇ ਪੀਤੀ ਹੋਈ ਹੈ
ਜੀ।
ਕਹਿਣ ਲੱਗੇ ਨਹੀਂ ਆਉਣ ਦਿਓ
ਜੀ।
ਜਦੋਂ ਉਹ ਅੰਦਰ ਆਇਆ ਤੇ ਉਹ ਖਾਲਸਾ ਅੰਦਰ ਆ ਕੇ ਉਹਦੇ ਮਨ ਦੀ ਇੱਛਾ ਸੀਗੀ
ਜੀ।
ਉਸ ਬੰਦੇ ਦੇ ਮਨ ਦੀ ਖਾਹਿਸ਼ ਸੀਗੀ, ਉਹ ਹੁਣ ਵੀ ਗੱਲ ਕਹਿੰਦਾ ਤੇ ਮੇਰੇ ਮਨ ਦੀ ਇਹ ਖਾਹਿਸ਼ ਸੀਗੀ ਵੀ ਜਿੱਦਣ ਕੋਈ ਮੈਨੂੰ ਮਹਾਂਪੁਰਖ ਪੀਤੀ ਹੋਣੀ ਜੱਫੀ ਪਾ ਕੇ ਕਹਿ ਦੇਵੇ ਕਿ ਤੂੰ ਮੇਰਾ ਆ ਤੇ ਮੈਂ ਛੱਡ ਦਿਆਂਗਾ। ਜਦੋਂ ਉਹ ਅੰਦਰ ਆਇਆ ਤੇ ਉਹ ਮੈਨੂੰ ਕਹਿੰਦਾ ਵੀ ਬਾਬਾ ਜੀ ਖੜੇ ਹੋ ਜਾਓ।
ਹਾਂਜੀ
ਆਪਾਂ ਖੜੇ ਹੋ ਗਏ
ਜੀ।
ਜਦੋਂ ਆਪਾਂ ਖੜੇ ਹੋ ਗਏ ਤੇ ਮੈਂ ਕਿਹਾ ਦੱਸੋ, ਕਹਿੰਦਾ ਬਾਬਾ ਜੱਫੀ ਪਾਉਣੀ ਆ। ਮੈਂ ਕਿਹਾ ਆਪ ਸਿੰਘਾ ਪਾਲਾ ਜੱਫੀ ਵੇ
ਜੀ।
ਜਦੋਂ ਉਹਨੇ ਜੱਫੀ ਪਾਈ, ਅਸੀਂ ਵੀ ਘੁੱਟ ਕੇ ਜੱਫੀ ਪਾਈ, ਉਹਨੂੰ ਪਿਆਰ ਕੀਤਾ
ਜੀ।
ਤੇ ਉੱਥੇ ਚਾਰ ਸਿੰਘ ਬੈਠੇ ਸਨ, ਉਹਨਾਂ ਨੇ ਇਸ ਗੱਲ ਦਾ ਆਬਜੈਕਸ਼ਨ ਕਰਤਾ ਕਿ ਬਾਬਾ ਜੀ ਵੀ ਤੁਸੀਂ ਇਹਨੂੰ ਸ਼ਰਾਬੀ ਨੂੰ ਜੱਫੀ ਪਾਈ
ਜੀ।
ਤੇ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਵੀ ਖਾਲਸਾ ਵੀ ਮੈਂ ਜੱਫੀ ਸ਼ਰਾਬੀ ਨੂੰ ਨਹੀਂ ਪਾਈ, ਮੈਂ ਤਾਂ ਜੱਫੀ ਰੱਬ ਨੂੰ ਪਾਈ ਹੈ। ਕਿਹੜੀ ਗੱਲੋਂ ਕਿ ਇਹਨੇ ਪੀਤੀ ਜ਼ਰੂਰ ਆ ਪਰ ਪਰਮਾਤਮਾ ਇਹਦੇ ਅੰਦਰੋਂ ਨਹੀਂ ਨਿਕਲਿਆ। ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪਕਾਰ, ਪਰਮਾਤਮਾ ਹੁਣ ਵੀ ਇਹਦੇ ਅੰਦਰ ਹੀ ਹੈ ਤੇ ਮੈਂ ਤਾਂ ਪ੍ਰਕਾਸ਼ ਨੂੰ ਜੱਫੀ ਪਾਈ ਹੈ। ਪਰ ਬੜੀ ਖੁਸ਼ੀ ਵਾਲੀ ਗੱਲ ਹੋਈ ਕਿ ਉਹ ਖਾਲਸਾ ਇੰਨੀ ਗੱਲ ਕਹਿ ਕੇ ਜੱਫੀ ਪਾ ਕੇ ਕਹਿੰਦਾ ਬਾਬਾ ਜੀ ਮੈਂ ਚੱਲਦਾ। ਹਫਤੇ ਬਾਅਦ ਆਇਆ ਤੋ ਬਿਲਕੁਲ ਸੂਫੀ, ਹਾਂ ਵੀ ਸਿੰਘਾ ਕਹਿੰਦਾ ਮੈਨੂੰ ਪਛਾਣਿਆ, ਅਸੀਂ ਜਾਣ ਬੁੱਝ ਕੇ ਕਹਿਤਾ ਵੀ ਨਹੀਂ। ਕਹਿੰਦਾ ਮੈਂ ਉਹੀ ਸ਼ਰਾਬੀ ਲੈ ਜੱਫੀ ਪਾਈ ਸੀਗੀ, ਉਦਣ ਦੀ ਛੱਡਤੀ ਹੈ, ਦਾੜਾ ਰੱਖ ਲਿਆ, ਠੀਕ ਹੈ ਜੀ। ਸੋ ਗੁਰੂ ਪਿਆਰਿਓ ਇਹ ਬੜੇ ਪਿਆਰ ਦੀ ਖੇਡ ਆ। ਹੁਣ ਵੀ ਮੇਰੇ ਲਾਗੇ ਸੱਜਣ ਬੈਠੇ ਨੇ, ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਚਾਲ ਮੇਰੇ ਨਾਲ ਬੈਠੇ ਨੇ। ਇੱਕ ਦਿਨ ਇਹ ਵੀ ਇਹਨਾਂ ਦੀ ਵੀ ਸ਼ਕਲ ਵੇਖਣ ਵਾਲੀ ਸੀਗੀ ਵੀ ਇਹ ਕੋਨੇ ਮੋਨੇ ਸੀ ਤੇ ਸ਼ਰਾਬ ਬੜੀ ਪੀਆ ਕਰਦੇ ਸਨ। ਇਹਨਾਂ ਦਾ ਵੀ ਮੇਰਾ ਮਲਾਪ ਇੱਦਾਂ ਹੀ ਹੋਇਆ ਸੀ, ਠੀਕ ਹੈ। ਜਦੋਂ ਇਹਨਾਂ ਨੇ ਨਫ਼ਰਤ ਨਹੀਂ ਕੀਤੀ, ਇਹਨਾਂ ਦੇ ਮਨ ਵਿੱਚ ਵਿਚਾਰ ਆ ਵੀ ਬਾਬਾ ਜੀ ਨੇ ਸਾਡੇ ਨਾਲ ਪਿਆਰ ਕੀਤਾ ਤੇ ਫਿਰ ਅਸੀਂ ਬਾਬਾ ਜੀ ਵਰਗੇ ਕਿਉਂ ਨਾ ਬਣੀਏ।
ਤੇ
ਅੱਜ ਦੇਖੋ ਵੀ ਇਹਨਾਂ ਦਾ ਸਭ ਸੂਰਤ ਤੇ ਅੰਮ੍ਰਿਤ ਛਕਿਆ ਹੋਇਆ ਤੇ ਮਾਲਕ ਦੀਆਂ ਕਿਰਪਾ ਨੇ। ਸੋ ਅਸੀਂ ਪਿਆਰ ਕਰੀਏ ਸਾਰਿਆਂ ਦੇ ਨਾਲ ਤਾਂ ਕਿ ਬੱਚਿਆਂ ਦੇ ਅੰਦਰੋਂ ਇਹ ਚੀਜ਼ਾਂ ਖਟਣ।
ਸੋ ਬਾਬਾ ਜੀ ਮੈਂ ਇਸ ਕਰਕੇ ਤੁਹਾਨੂੰ ਪੁੱਛਿਆ ਪੇ ਸੰਗਤਾਂ ਦੀ ਗਿਆਤ ਵਾਸਤੇ ਪੇ ਜਿਹੜੇ ਸਿੱਖੀ ਤੋਂ ਦੂਰ ਨੇ
ਜੀ ਜੀ ਜੀ,
ਜਾਂ ਜਿਨ੍ਹਾਂ ਨੂੰ ਅਸੀਂ ਸਹਿਜ ਤਾਰੀ ਸੇ ਕਹਿ ਲੈਂਦੇ ਹਾਂ
ਜੀ ਜੀ,
ਜਾਂ ਕਲੀਨ ਸ਼ੇਵ ਕਹਿ ਲੈਂਦੇ ਹਾਂ
ਜੀ ਜੀ,
ਪੇ ਉਹਨਾਂ ਨੂੰ ਜੇ ਅਸੀਂ ਪਿਆਰ ਦੇ ਨਾਲ ਸਮਝਾਵਾਂਗੇ
ਬਿਲਕੁਲ ਠੀਕ
ਤਾਂ ਹੀ ਉਹ ਸਿੱਖੀ ਦੇ ਨਾਲ ਜੁੜਨਗੇ, ਨਹੀਂ ਤੇ ਆਪਾਂ ਦੇਖਦੇ ਹਾਂ ਕਿ ਕਿਉਂ ਰਾਧਾ ਸਵਾਮੀ ਵਾਲ ਤੇ ਦੂਸਰਿਆਂ ਪਾਸੇ ਵਾਲੇ ਜਾ ਰਹੇ ਨੇ, ਕਿਉਂਕਿ ਸਾਡੇ ਅੰਦਰ ਪਿਆਰ ਦੀ
ਜਿਹੜੀ
ਉਹ ਘੱਟ ਅਸੀਂ ਉਹਨਾਂ ਦੇ ਨਾਲ ਨਫ਼ਰਤ ਦੇ ਨਾਲ ਦੇਖਦੇ ਹਾਂ
ਬਿਲਕੁਲ।
ਇੰਜ ਕਈ ਰੀਤ ਅਸੀਂ ਇੰਜ ਸਮਝਦੇ ਹਾਂ ਪੇ ਸਿੱਖ ਹੀ ਨੀ ਪੇ ਅਸੀਂ ਉਹਨਾਂ ਨੂੰ ਸਿੱਖ ਕਹਿਣ ਤੋਂ ਵੀ ਸੰਕੋਚ ਕਰਦੇ ਹਾਂ
ਜੀ ਜੀ।
ਸੋ ਮੇਰਾ ਕਹਿਣ ਤੋਂ ਭਾਵ ਹੈ ਪੇ ਜਿਸ ਤਰ੍ਹਾਂ ਤੁਸੀਂ ਇਹ ਉਪਰਾਲੇ ਕਰ ਰਹੇ ਹੋ
ਜੀ ਜੀ,
ਇਸ ਤਰ੍ਹਾਂ ਦੇ ਹੋਰ ਉਪਰਾਲੇ ਜਿਹੜੇ ਨੇ ਉਹ ਕੀਤੇ ਜਾਣ ਤੇ ਕਿੰਨਾ ਚੰਗਾ ਹੋਵੇ ਪੇ, ਜਿਸ ਦੇ ਨਾਲ ਪੇ ਸਿੱਖੀ ਜਿਹੜੀ ਉਹ ਵੱਧ ਫੁੱਲ ਸਕੇ
ਜੀ ਜੀ
ਜੀ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਪੇ? ਕੇਵਲ ਆਪਾਂ ਵੱਡੇ ਵੱਡੇ ਕੀਰਤਨ ਦਰਬਾਰ ਕਰ ਲੈਣੇ, ਬਹੁਤ ਵੱਡੇ ਸਮਾਗਮ ਕਰ ਲੈਣੇ, ਉਹਨਾਂ ਦੇ ਵਿੱਚੋਂ ਕੋਈ ਵੀ ਸਾਡਾ ਨਿਗਾਰ ਸਾਹਮਣੇ ਨਹੀਂ ਆਉਂਦਾ ਪੇ ਜਿਹਦੇ ਨਾਲ ਸਿੱਖੀ ਦਾ
ਪ੍ਰਭੂਤ
ਹੋਵੇ, ਤੇ ਇਹਦੇ ਵਾਸਤੇ ਆਪਾਂ ਨੂੰ ਹੋਰ ਕੀ ਕਰਨਾ ਚਾਹੀਦਾ?
ਦੇਖੋ ਏਦਾਂ ਆ, ਜਿੰਨਾ ਚਿਰ ਅਸੀਂ ਬੱਚਿਆਂ ਨੂੰ ਅੱਗੇ ਨਹੀਂ ਲਿਆਵਾਂਗੇ
ਜੀ,
ਬੱਚਿਆਂ ਨਾਲ ਪਿਆਰ ਨਹੀਂ ਕਰਾਂਗੇ
ਜੀ,
ਠੀਕ ਹੈ। ਜਦੋਂ ਆਪਾਂ ਪਿਆਰ ਕਰਾਂਗੇ ਬੱਚਿਆਂ ਦੇ ਨਾਲ ਔਰ ਬੱਚਿਆਂ ਨੂੰ ਅੱਗੇ ਲਿਆਵਾਂਗੇ
ਜੀ,
ਇੱਕ ਦਿਨ ਦੀ ਮੈਂ ਤੈਨੂੰ ਗੱਲ ਸੁਣਾਉਣਾ। ਇੱਕ ਖੁਰਸ਼ਕ ਪਿਆਰੇ, ਉਹ ਕਲੀਨ ਸ਼ੇਪ ਸੀ
ਜੀ,
ਉਹਨੇ ਸਿਰ ਤੇ ਪਟਕਾ ਬੱਧਾ, ਰੁਮਾਲ ਬੱਧਾ ਸੀ
ਹਾਂਜੀ,
ਤੇ ਉਹ ਲੰਗਰ ਛਕਾਉਣ ਲੱਗ ਪਿਆ ਤੇ ਕਿਸੇ ਸਿੰਘ ਨੇ ਮਨਾ ਕਰ ਦਿੱਤਾ
ਜੀ
ਕਿ ਵੀ ਤੂੰ ਲੰਗਰ ਨਹੀਂ ਛਕਾ ਸਕਦਾ
ਜੀ
ਕਿਉਂਕਿ ਤੂੰ ਕਲੀਨ ਸ਼ੇਪ ਹੈ
ਜੀ।
ਦਾਸ ਨੂੰ ਪੁੱਛਿਆ ਗਿਆ, ਉਹਨੂੰ ਬੁਲਾਇਆ, ਮੈਂ ਵੀ ਨਹੀਂ ਪੁੱਤਰ ਤੂੰ ਵਰਤਾ ਬਈ, ਸ਼ਾਬਾਸ਼। ਉਹ ਸਿੰਘ ਨੂੰ ਸਮਝਾਇਆ, ਮੈਂ ਕਿਹਾ ਭਾਈ ਖਾਲਸਾ
ਜੀ
ਤੂੰ ਇਹ ਦੱਸ ਵੀ ਇਹ ਜਿੱਦਣ ਜੰਮਿਆ ਸੀ ਉਦਣ ਤੇ ਕੋਨਾ ਮੋਨਾ ਸੀ
ਜੀ,
ਠੀਕ ਹੈ। ਅੱਜ ਜਦੋਂ ਇਹ ਗੁਰੂ ਘਰ ਨਾਲ ਜੁੜੂਗਾ, ਇਹ ਲੰਗਰ ਛਕਾਊਗਾ, ਲੰਗਰ ਛਕਾਉਣ ਦੇ ਬਹਾਨੇ ਰੋਜ਼ ਆਉਣ ਲੱਗ ਪਊਗਾ, ਰੋਜ਼ ਆਉਂਦਿਆਂ ਆਉਂਦਿਆਂ ਦਾ ਸੁਭਾਅ ਬਦਲ ਜਾਊਗਾ, ਇਹਨੇ ਸਿੱਖੀ ਵਿੱਚ ਪੈਰ ਰੱਖ ਲੈਣਾ
ਜੀ ਜੀ ਜੀ,
ਠੀਕ ਹੈ
ਠੀਕ ਹੈ।
ਉਹ ਬੱਚਾ ਮੈਨੂੰ ਬੁਲਾ ਕੇ ਤੋਂ ਰੋਣ ਡਿਆ ਸੀ ਬੱਚਾ
ਜੀ,
ਪੁੱਤਰ ਕੀ ਗੱਲ ਹੋ ਗਈ? ਕਹਿੰਦਾ ਜੀ ਮੈਨੂੰ ਲੰਗਰ ਵਰਤਾਉਣ ਤੋਂ ਮਨਾ ਕੀਤਾ
ਜੀ,
ਉਹਨੂੰ ਪਿਆਰ ਕੀਤਾ, ਸਮਝਾਇਆ, ਮੈਂ ਕਿਹਾ ਬੱਚੇ ਕੋਈ ਗੱਲ ਨਹੀਂ
ਜੀ,
ਠੀਕ ਹੈ ਨੀ
ਜੀ,
ਤੇ ਨਿੰਦਿਆ ਸੀ ਉਹਦੀ ਵੀ ਨਹੀਂ ਕੀਤੀ ਸਿੱਖ ਦੀ ਵੀ, ਮੈਂ ਕਿਹਾ ਦੇਖ ਖਾਲਸਾ ਤੈਨੂੰ ਉਹਨੇ ਅੱਜ ਮਨਾ ਕੀਤਾ ਵੀ ਤੂੰ ਪ੍ਰਸ਼ਾਦਾ ਨਹੀਂ ਵਰਤਾ ਸਕਦਾ, ਤੈਨੂੰ ਸ਼ਰਮ ਆਈ
ਜੀ?
ਉਹ ਬੱਚਾ ਕਹਿਣ ਲੱਗਾ ਜੀ ਸ਼ਰਮ ਤੇ ਮੈਨੂੰ ਜ਼ਰੂਰ ਆਈ ਹੈ
ਜੀ,
ਪਰ ਉਸ ਬੱਚੇ ਦੀ ਗੱਲ ਬੜੀ ਚੰਗੀ ਲੱਗੀ
ਜੀ,
ਕਹਿੰਦਾ ਜੀ ਦੇਖੋ ਜੀ ਮੈਨੂੰ ਖਾਲਸਾ ਨੇ ਮਨਾ ਕੀਤਾ, ਮੈਨੂੰ ਸ਼ਰਮ ਆ ਗਈ ਹੈ
ਜੀ,
ਪਰ ਮੈਂ ਇੱਕਦਮ ਤੇ ਸਾੜੀ ਤੇ ਵਾਲ ਨਹੀਂ ਲਿਆ ਸਕਦਾ,
ਠੀਕ ਹੈ,
ਤੇ ਜੇ ਮੈਨੂੰ ਐਕਸੈਪਟ ਨਹੀਂ ਕਰਨਗੇ ਤੇ ਮੈਂ ਜਾਊਂਗਾ ਕਿਹੜੇ ਪਾਸੇ
ਜੀ ਜੀ ਜੀ।
ਫਿਰ ਉਸ ਖਾਲਸੇ ਨੂੰ ਸਮਝਾਇਆ ਵੀ ਖਾਲਸਾ ਦੇਖ ਬੱਚੇ ਨੇ ਐਕਸੈਪਟ ਕਰ ਲਿਆ ਵੀ ਮੈਂ ਇੱਕਦਮ ਥੋੜੀ ਲਿਆਉਂਗਾ, ਹੁਣ ਸਮਾਂ ਤੇ ਲੱਗੂਗਾ ਨਾ ਆਉਣ ਲਈ, ਤੇ ਮੈਨੂੰ ਇਹੋ ਜਿਹਾ ਬਣਨ ਲਈ ਮੈਨੂੰ ਟਾਈਮ ਚਾਹੀਦਾ, ਤੇ ਉਹ ਟਾਈਮ ਦੀ ਬਦੌਲਤ ਜੇ ਤੁਸੀਂ ਮੈਨੂੰ ਇਸ ਪੰਗ ਚੋਂ ਕੱਢ ਦਿਓਗੇ ਤੇ ਫਿਰ ਮੈਂ ਉਸੇ ਸੰਗਤ ਚੱਲ ਜਾਊਂਗਾ, ਤੇ ਮੈਂ ਮਾੜੀ ਸੰਗਤ 'ਚ ਬੈਠੂਗਾ, ਮੈਨੂੰ ਇਸ ਸੰਗਤ 'ਚ ਬਹਿਣ ਦਾ ਮੌਕਾ ਦਿਓਗੇ ਤਾਂ ਹੀ ਮੈਂ ਇਹੋ ਜਿਹਾ ਬਣੂੰਗਾ
ਜੀ ਜੀ।
ਫਿਰ ਉਹ ਬੱਚਾ ਥੋੜੇ ਸਮੇਂ ਬਾਅਦ ਆਇਆ, ਔਰ ਮੰਨੋਗੇ ਨਹੀਂ, ਉਹ ਜਦੋਂ ਅੰਮ੍ਰਿਤ ਸੰਚਾਰ ਕੀਤਾ ਤੇ ਉਹ ਬੱਚਾ ਅੰਮ੍ਰਿਤ ਸੰਚਾਰ ਦੇ ਵਿੱਚ ਉਹਨੂੰ ਪੁੱਛਿਆ ਬਈ ਹਾਂ ਵੀ ਕਾਕਾ ਤੂੰ ਬਈ? ਕਹਿੰਦਾ ਬਾਬਾ ਜੀ ਬਸ ਹੁਣ ਕਿਰਪਾ ਹੋ ਗਈ, ਅੱਜ ਸੋ ਇਹ ਚੀਜ਼ਾਂ ਨੇ ਜਿੰਨਾ ਚਿਰ ਅਸੀਂ ਪਿਆਰ ਨੀ ਕਰਾਂਗੇ, ਗੁਰੂ ਜੀ ਨੇ ਖੁਦ ਕਿਹਾ ਜਿਹਨੇ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ। ਅੱਜ ਪ੍ਰੇਮ ਜਿਹੜਾ ਹੈ, ਜਿੱਦਾਂ ਤਾਂ ਅਸੀਂ ਬੱਚਿਆਂ ਨਾਲ ਪ੍ਰੇਮ ਕਰਾਂਗੇ ਨਾ, ਬੱਚਿਆਂ ਨੂੰ ਲਾਗੇ ਲਾਵਾਂਗੇ, ਆਪਣੇ ਗਲੇ ਲਾਵਾਂਗੇ, ਤੇ ਬੱਚੇ ਸਾਡੇ ਵਰਗੇ ਬਣਨਗੇ। ਜਿਹੋ ਜੀ ਸੰਗਤ ਵਿੱਚ ਬਣਗੇ ਉਹ ਜੀ ਰੰਗਤ ਆਊਗੀ, ਪਰ ਬਹਿਣ ਦਿਆਂਗੇ ਤਾਂ ਹੀ ਆਊਗੀ।
ਸੋ ਵੀਰ ਚਤਰ ਸਿੰਘ ਜੀ, ਤੁਸੀਂ ਕੋਈ ਖਾਸ ਗੱਲ ਜਿਹੜੀ ਪਹਿਲਾਂ ਇਹਨਾਂ ਮਹਾਂਪੁਰਖਾਂ ਨੂੰ ਪੁੱਛਣੀ ਚਾਹੋ, ਕਿਉਂਕਿ ਅਸੀਂ ਵਿਚਾਰ ਤੇ ਜਾਰੀ ਰੱਖਾਂਗੇ, ਤੇ ਤੁਸੀਂ ਕੋਈ ਖਾਸ ਗੱਲ ਵਿਚਾਰ ਜੀ?
ਹਾਂਜੀ ਭਾਈ ਸਾਹਿਬ, ਮੈਂ ਬਾਬਾ ਜੀ ਤੋਂ ਪੁੱਛਣਾ ਚਾਹੁੰਦਾ ਵਾ, ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਪੰਕਤੀ ਆਉਂਦੀ ਹੈ
ਜੀ,
ਅੰਦਰ ਸੱਚਾ ਨੇ ਉਹ ਲਾਇਆ ਪ੍ਰੀਤ ਮੈਂ ਆਪਣੇ, ਤਨ ਮਨ ਹੋਏ ਨੇ ਹਾਲ ਜਾਣ
ਗੁਰਦੇਖਾ
ਸਾਨੂੰ, ਤੇ ਕਿਰਪਾ ਕਰਕੇ ਬਾਬਾ ਜੀ ਇਹਦੇ ਤੇ ਥੋੜਾ ਜਿਹਾ ਅੰਤਰੀ ਭਾਵ ਦੱਸਣ।
ਹਾਂਜੀ ਹਾਂ, ਗੁਰਸਿੱਖ ਪਿਆਰੇ ਨੇ ਪੁੱਛਿਆ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਣ ਸਾਹਮਣੇ
ਜੀ।
ਹੁਣ ਇੱਥੇ ਅਸੀਂ ਲੋਕਾਂ ਨੇ ਸਾਰਿਆਂ ਨੇ ਕਹਿ ਲਿਆ ਕਿ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ, ਆਪਾਂ ਗੁਰ ਦੇ ਥੱਲੇ ਦੋ ਔਂਕੜਾਂ ਲਾ ਲਈਆਂ ਕੋਲੋਂ, ਅਸੀਂ ਉਹਦਾ ਗੁਰੂ ਬਣਾ ਲਿਆ। ਸਾਡੇ ਮਨ ਵਿੱਚ ਕੀ ਆ ਗਿਆ, ਜਿੱਦਾਂ ਪਲਕੀ ਤੇ ਵੀ ਲਿਖਿਆ ਹੁੰਦਾ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਤੇ ਕਹਿਣ ਵਾਲਿਆਂ ਨੇ ਕਹਿਤਾ ਵੀ ਦੇਖੋ ਗੁਰੂ ਜੀ ਕਹਿ ਗਏ ਸਨ ਕਿ ਜਿੰਨਾ ਚਿਰ ਮੈਂ ਗੁਰੂ ਨੂੰ ਵੇਖ ਨਹੀਂ ਲੈਂਦਾ, ਮੇਰਾ ਤਨ ਮਨ ਨਿਹਾਲ ਨਹੀਂ ਹੁੰਦਾ, ਜੇ ਮੈਂ ਗੁਰੂ ਨੂੰ ਸਾਹਮਣੇ ਵੇਖਦਾ ਤੇ ਮੈਂ ਨਿਹਾਲ ਹੋ ਜਾਂਦਾ। ਹੁਣ ਇਸ ਚੀਜ਼ ਦਾ ਬਿਲਕੁਲ ਵਿਸਤਾਰ ਨਾਲ ਸਮਝਾਉਂਦੇ ਹੋਏ ਗੁਰੂ ਅਮਰਦਾਸ ਜੀ ਨੇ ਬੜਾ ਸੁੰਦਰ ਜਿਹਾ ਬਿਆਨ ਕੀਤਾ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਮੈਂ ਦੇਖੋ ਗੁਰੂ ਰਾਮਦਾਸ, ਆਪਣਾ ਗੁਰੂ ਅੰਗਦ ਦੇਵ ਦੇ ਰੋਜ਼ ਦਰਸ਼ਨ ਕਰਦਾ ਸੀ
ਜੀ,
ਉਹਨਾਂ ਦੇ ਚਰਨਾਂ 'ਚ ਰਹਿੰਦਾ ਸੀ, ਰੋਜ਼ ਦਰਸ਼ਨ ਕਰਦਾ, ਦੁਨੀਆਂ ਦਰਸ਼ਨ ਕਰਨ ਆਉਂਦੀ ਸੀਗੀ
ਜੀ
ਗੁਰੂ ਅੰਗਦ ਦੇਵ ਜੀ ਦੇ। ਅੱਛਾ, ਫਿਰ ਇੱਕ ਦਿਨ ਗੁਰੂ ਅਮਰਦਾਸ ਜੀ ਕਹਿੰਦੇ ਮੇਰੇ ਮਨ 'ਚ ਵਿਚਾਰ ਆਈ ਵੀ ਸਤਿਗੁਰ ਨੂੰ ਸਭ ਕੁਝ ਵੇਖਦਾ ਜੇਤਾ ਜਗ ਸੰਸਾਰ, ਕਹਿੰਦੇ ਮੇਰੇ ਮਨ 'ਚ ਵਿਚਾਰ ਹੈ ਵੀ ਅਮਰ ਸਿੰਘ ਵੀ ਤੂੰ ਇਕੱਲਾ ਤੇ ਨਹੀਂ ਵੇਖਣ ਡਿਆ, ਇਹਨਾਂ ਦੇ ਦੁਨੀਆਂ ਵੇਖਣ ਡਈ, ਇਹਦੇ ਮਤਲਬ ਸਾਰੀ ਦੁਨੀਆਂ ਹੀ ਤਰਨੀ, ਤੂੰ ਇਕੱਲਾ ਫਰੀ ਤਰਨਾ
ਜੀ।
ਕਹਿੰਦੇ ਪਰ ਫਿਰ ਹੋਇਆ ਕੀ ਵੀ ਉਹ ਲੋਕ ਦਰਸ਼ਨ ਕਰਕੇ ਨਾ ਸਰੀਰ ਦੇ ਮੱਥੇ ਟੇਕ ਕੇ ਚਲੇ ਜਾਂਦੇ ਸਨ
ਜੀ,
ਪਰ ਗੁਰੂ ਅਮਰਦਾਸ ਜੀ ਕਹਿੰਦੇ ਕਿ ਮੈਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਸੀ ਨਾ, ਜਿਹੜੇ ਸ਼ਬਦ ਬੋਲਦੇ ਸਨ ਮੈਨੂੰ ਦੱਸਦੇ ਸਨ, ਮੈਂ ਉਹਨਾਂ ਦੀ ਵਿਚਾਰ ਕਰਦਾ ਸੀ। ਵਿਚਾਰ ਵਿੱਚ ਕੀ ਆਉਂਦਾ, ਵਿਚਾਰ ਦਾ ਮਤਲਬ ਇਹ ਨਹੀਂ ਹੁੰਦਾ, ਅਸੀਂ ਲੋਕਾਂ ਨੇ ਇਹੀ ਸਮਝਿਆ ਬਈ ਵਿਚਾਰਿਆ ਵੀ ਗੁਰਬਾਣੀ ਪੜ੍ਹੀ ਤੇ ਉਹਦਾ ਵਿਖਿਆਨ ਕਰ ਲਿਆ, ਇਹਨੂੰ ਅਸੀਂ ਵਿਚਾਰ ਕਹਿੰਦੇ ਹਾਂ। ਅਸਲ ਦੇ ਵਿੱਚ ਗੁਰਬਾਣੀ ਦੇ ਹਰ ਇੱਕ ਅੱਖਰ ਦੀਆਂ ਤਿੰਨ ਤਿੰਨ ਅਵਸਥਾ ਨੇ, ਉਹ ਤਿੰਨ ਅਵਸਥਾ ਕਿਹੜੀਆਂ, ਵਿਚਾਰ ਦੇ ਵਿੱਚ ਤਿੰਨ ਅਵਸਥਾ ਕਿਹੜੀਆਂ ਆਉਂਦੀਆਂ, ਸਭ ਤੋਂ ਪਹਿਲਾਂ ਗੁਰਬਾਣੀ ਨੂੰ ਪੜ੍ਹਨਾ, ਇਹ ਵੀ ਵਿਚਾਰ ਆ
ਜੀ,
ਫਿਰ ਗੁਰਬਾਣੀ ਨੂੰ ਖੋਲਣਾ, ਉਹਨੂੰ ਪੜ੍ਹ ਕੇ ਖੋਲਣਾ, ਉਹਦਾ ਵਿਖਿਆਨ ਕਰਨਾ, ਇਹ ਵੀ ਵਿਚਾਰ ਆ। ਪਰ ਅਸੀਂ ਵਿਖਿਆਨ ਤੱਕ ਸੀਮਤ ਹੋ ਗਏ, ਪਰ ਧਿਆਨ ਕਰਨਾ ਅਗਲੀ ਅਵਸਥਾ ਰਹਿ ਗਈ, ਉਹ ਕਿਹੜੀ ਹੈ ਕਿ ਜਦੋਂ ਅਸੀਂ ਗੁਰਬਾਣੀ ਨੂੰ ਪੜਿਆ ਤੇ ਫਿਰ ਖੋਲਿਆ, ਫਿਰ ਖੋਲ ਕੇ ਜੋ ਗੁਰਬਾਣੀ ਨੇ ਕਿਹਾ ਉਹ ਕੀਤਾ, ਤੇ ਤਾਂ ਅਸੀਂ ਵਿਚਾਰ ਦੇ ਅਧੀਨ ਆ, ਤੇ ਜੇ ਅਸੀਂ ਕੀਤਾ ਨਹੀਂ ਅਸੀਂ ਵਿਚਾਰ ਦੇ ਅਧੀਨ ਨਹੀਂ ਹੁੰਦੇ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਹਿੰਦੇ ਇਹਨਾਂ ਲੋਕਾਂ ਨੇ ਤੇ ਗੁਰੂ ਦੇ ਬੋਲ ਸੁਣੇ ਤੇ ਗੁਰੂ ਦੇ ਦਰਸ਼ਨ ਕੀਤੇ ਤੇ ਚਲੇ ਗਏ, ਪਰ ਇਹਨਾਂ ਨੇ ਵਿਚਾਰ ਪੂਰੀ ਨਹੀਂ ਕੀਤੀ, ਕਿਉਂਕਿ ਇਹਨਾਂ ਨੇ ਜੋ ਗੁਰੂ ਜੀ ਨੇ ਕਿਹਾ ਉਹ ਕੀਤਾ ਨਹੀਂ। ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਹਿੰਦੇ ਵੀ ਮੈਂ ਫਿਰ ਜੋ ਗੁਰੂ ਜੀ ਨੇ ਕਿਹਾ ਨਾ ਉਹਦੀ ਵਿਚਾਰ ਕਰਕੇ ਤੇ ਮੈਂ ਕੀਤਾ, ਹੈ ਨਾ। ਫਿਰ ਉਹ ਉੱਥੇ ਜਾ ਕਹਿੰਦੇ ਨੇ ਸਤਿਗੁਰ ਨੂੰ ਸਭ ਕੁਝ ਵੇਖਦਾ ਜੇਤਾ ਜਗ ਸੰਸਾਰ, ਪਰ ਉਹਨਾਂ ਨੇ ਜਦੋਂ ਪ੍ਰਕਾਸ਼ ਹੋਇਆ ਨਾ ਆਪਣੇ ਅੰਦਰ, ਜਦੋਂ ਉਹਨਾਂ ਦੀ ਅਵਸਥਾ ਜਾਗਰੂਕ ਹੋ ਗਈ, ਅਗਲੀ ਪੰਕਤੀ ਉਹਨਾਂ ਨੇ ਉਦੋਂ ਹਟਾਈ, ਕੀ ਲਿਖਿਆ, ਕਹਿੰਦੇ ਡਿੱਠੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਵੀ ਗੁਰੂ ਨੂੰ ਵੇਖ ਕੇ ਮੁਕਤੀ ਨਹੀਂ ਹੋ ਜਾਣੀ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰ ਲੈਂਦਾ। ਸੋ ਉਹੀ ਗੱਲ ਗੁਰੂ ਜੀ ਕਹਿੰਦੇ ਨੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਹੁਣ ਦੇਖੋ ਇਹ ਉਪਦੇਸ਼ ਤੇ ਗੁਰੂ ਜੀ ਦੇ ਰਹੇ ਮਨ ਨੂੰ, ਆਤਮਾ ਨੂੰ। ਆਤਮਾ ਨੇ ਅੱਖਾਂ ਨਾਲ ਗੁਰੂ ਦੇ ਵੇਖ ਲਿਆ ਆਪਾਂ, ਪਰ ਇੱਥੇ ਗੁਰ ਆ, ਗੁਰੂ ਜੀ ਮਨ ਨੂੰ ਕਹਿੰਦੇ ਪਿਆ, ਕਹਿੰਦੇ ਮਨਾ ਇਹੋ ਜਿਹਾ ਬਣ ਜਾ, ਕਿਹੋ ਜਿਹਾ ਬਣ ਜਾ ਵੀ ਤੇਰਾ ਤਨ ਤੇ ਮਨ ਨਿਹਾਲ ਹੋ ਸਕਦਾ, ਪਰ ਕਦੋਂ, ਜਾਂ ਗੁਰ ਦੇਖਾਂ ਸਾਹਮਣੇ। ਜੇ ਆਤਮਾ 24 ਘੰਟੇ ਇਸ ਜੁਗਤੀ ਨੂੰ ਸਾਹਮਣੇ ਰੱਖਦੀ ਹੈ, ਕਹਿੰਦਾ ਭਾਵ ਨਾਮ ਸਿਮਰਨ 24 ਘੰਟੇ ਕਰਦੀ ਹੈ, ਸਾਸ ਸਾਸ ਸਿਮਰੋ ਗੋਬਿੰਦ, ਕਹਿੰਦੇ ਤਾਂ ਇਹ ਤੇਰੀ ਅਵਸਥਾ ਤਨ ਮਨ ਨਿਹਾਲ ਹੋਣ ਦੀ ਬਣ ਸਕਦੀ ਹੈ, ਓਦਾਂ ਨਹੀਂ ਬਣ ਸਕਦੀ।
ਬਾਬਾ ਜੀ ਬਹੁਤ ਵੱਡਾ ਤੁਸੀਂ ਭੇਦ ਵਾਲੀ ਗੱਲ ਦੱਸੀ,
ਵਾਹਿਗੁਰੂ।
ਅਸੀਂ ਜ਼ਿਆਦਾ ਗੁਰੂ ਹੀ ਸਮਝ ਲੈਂਦੇ ਹਾਂ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ।
ਜੀ ਜੀ ਜੀ,
ਗੁਰ ਤੇ ਗੁਰੂ ਵਿੱਚ ਬੜਾ ਫਰਕ ਹੈ, ਜਿੱਦਾਂ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ
ਸਮਝਣਾ।
ਪਹਿਲਾਂ ਗੁਰ ਲਿਖਿਆ,
ਬਿਲਕੁਲ,
ਫਿਰ ਅੱਗੇ
ਗੁਰੂ ਲਿਖਿਆ।
ਸੋ ਵੀਰ ਸਰਦਾਰ ਕੇਵਲ ਸਿੰਘ ਚੌਹਾਨ ਸਾਹਿਬ ਜੀ, ਤੁਸੀਂ ਕੁਝ ਖਾਸ ਤੌਰ ਤੇ ਕੋਈ ਪੁੱਛਣਾ ਚਾਹੋ
ਸਚਖੰਡ ਜਾਣ ਤੋਂ ਬਾਅਦ ਦਾਸ ਦੀ ਰੂਹ ਭਟਕਦੀ ਸੀ ਵੀ ਮੈਂ ਕਿੱਥੇ ਜਾਵਾਂ ਤੇ ਕਿੱਥੇ ਨਾ ਜਾਵਾਂ, ਕਿਉਂਕਿ ਮੈਨੂੰ ਮੂਹਰੇ ਕੋਈ ਸਹਾਰਾ ਨਹੀਂ ਸੀ ਨਜ਼ਰ ਆ ਰਿਹਾ। ਉਹ ਕੁਦਰਤੀ ਭਾਈ ਜਸਵਿੰਦਰ ਸਿੰਘ ਚਾਹਲ ਦੇ ਨਾਲ ਇੱਕ ਦਿਨ ਗੱਲ ਹੋਈ, ਤੂੰ ਕਿੱਥੋਂ, ਤੈਨੂੰ ਕਿੱਥੋਂ ਮਤਲਬ ਸ਼ੌਕ ਹੋਇਆ ਦਾੜੀ ਕੇਸ ਰੱਖ ਕੇ ਤੂੰ ਇਸ ਪਾਸੇ ਆ, ਇਹ ਫਿਰ ਮੈਨੂੰ ਦੱਸਿਆ ਵੀ ਮੈਂ ਜਲੰਧਰ ਜਾਣਾ ਸੰਤ ਬਾਬਾ ਦਲਜੀਤ ਸਿੰਘ ਜੀ ਹੋਰਾਂ ਪਾਸ, ਉੱਥੋਂ ਸਭ ਕੁਛ ਮੈਨੂੰ ਮਿਲਿਆ। ਫਿਰ ਦਾਸ ਨੇ ਖੋਜ ਕਰਕੇ ਫਿਰ ਇਹਨਾਂ ਤੋਂ ਐਡਰੈਸ ਲੈ ਕੇ ਉੱਥੇ ਪਹੁੰਚਿਆ। ਹੁਣ ਤੱਕ 9-10 ਸਾਲ ਹੋ ਗਏ ਆ ਇਹਨਾਂ ਦੇ ਨਾਲ ਰਹਿ ਕੇ, ਇੰਨਾ ਆਨੰਦ ਆ ਰਿਹਾ ਵੀ ਇਹ ਤੇ ਗੁੰਗੇ ਦੀ ਮਠਿਆਈ ਵਾਲੀ ਗੱਲ ਆ ਵੀ ਜੋ ਆਨੰਦ ਆ ਰਿਹਾ ਇਹਨਾਂ ਦੇ ਨਾਲ ਰਹਿ ਕੇ, ਇਹਨਾਂ ਤੋਂ ਸੁਣ ਕੇ, ਇਹਨਾਂ ਦੇ ਵਚਨ ਸੁਣ ਕੇ, ਕਿਉਂਕਿ ਸੰਗਤਾਂ ਦੇ ਨਾਲ ਇੰਨਾ ਪਿਆਰ ਆ ਉੱਥੇ, ਉੱਥੇ ਸੰਗਤ ਇੰਨੀ ਪਿਆਰ ਕਰਦੀ ਆ ਕਿ ਦਾਸ ਹਰ ਸਾਲ ਉੱਥੇ ਸਮਾਗਮ ਤੇ ਜਾਂਦੇ ਆ।
ਠੀਕ ਹੈ।
ਸੋ ਇਹਨਾਂ ਦੀ ਸੋ ਪੁੱਛਣਾ ਤਾਂ ਕੀ ਇਹਨਾਂ ਤੋਂ, ਬਸ ਇਹਨਾਂ ਦੀ ਇਹ ਬੇਨਤੀਆਂ ਹੀ ਆ ਵੀ ਜਿੱਦਾਂ ਅੱਗੇ ਸਾਥ ਦੇ ਰਿਹਾ ਉਸੇ ਤਰ੍ਹਾਂ ਸਾਥ ਦਾ।
ਸੋ ਵੀਰ ਜਸਵਿੰਦਰ ਸਿੰਘ ਜੀ, ਤੁਸੀਂ ਬਾਬਾ ਜੀ ਵਾਸਤੇ ਕੋਈ ਸੰਪਰਕ ਆਪਾਂ ਸੰਗਤਾਂ ਨੇ ਕਰਨਾ ਹੋਵੇ ਤੇ ਉਹਦੇ ਵਾਸਤੇ ਕੀ ਸੰਗਤਾਂ ਨੂੰ ਕਹਿਣਾ ਚਾਹੋਗੇ ਕਿ ਵੈਬਸਾਈਟ ਜਾਂ ਕਿਸ ਤਰ੍ਹਾਂ ਬਾਬਾ ਜੀ ਦੇ?
ਹਾਂਜੀ, ਜੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ, ਬਖਸ਼ੀਸ਼ ਧਾਮ ਚੈਰੀਟੇਬਲ ਸੋਸਾਇਟੀ ਜੋ ਰਜਿਸਟਰਡ ਇੰਡੀਆ ਦੇ ਵਿੱਚ ਆ, ਵੈਸੇ ਅਸੀਂ ਇੱਥੇ ਯੂਕੇ ਵਿੱਚ ਵੀ ਰਜਿਸਟਰ ਕਰ ਰਹੇ ਹਾਂ ਇਸ ਵੇਲੇ। ਇਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖਣਾ ਹੋਵੇ ਜਿਹੜੇ ਜਿਹੜੇ ਸੇਵਾ ਹੋ ਜਾਏ। ਵੈਬਸਾਈਟ ਦਾ ਐਡਰੈਸ ਹੈਗਾ www.bakshishdham.org।
ਇੰਡੀਆ ਦੇ ਵਿਚ ਇਸ ਤਰ੍ਹਾਂ ਦਾ ਕੋਈ ਚੈਨਲ ਨਹੀਂ ਪੀ ਜਿਹੜਾ 24 ਘੰਟੇ ਗੁਰਬਾਣੀ ਦਾ ਹੋਵੇ, ਤੇ ਜੋ ਵੀ ਗੁਰਮਤ ਦੀ ਤੇ ਜੋ ਵੀ ਆਪਣੇ ਆਪਾਂ ਦੇਖਦੇ ਆ ਕੋਈ ਵੀ ਨਿਊਜ਼ ਆ, ਬਾਕੀ ਚੈਨਲ ਤੇ ਅਜੇ ਬਾਅਦ ਚ ਆਉਂਦੀ ਆ, ਇਥੋਂ ਪਹਿਲਾਂ ਪ੍ਰਸਾਰ। ਤੇ ਸਿੱਖ ਚੈਨਲ ਦੇ ਵਾਸਤੇ ਆਪ ਜੀ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਸਹਿਯੋਗ ਬਾਰੇ? ਪੇ ਮੀਡੀਆ ਦਾ ਯੁੱਗ ਹੈ, ਕਿਵੇਂ ਸਿੱਖ ਸੰਗਤਾਂ, ਕਿਉਂਕਿ ਤੁਹਾਡੇ ਕਹਿਣ ਦੇ ਨਾਲ ਜਿਆਦਾ ਅਸਰ ਪੈਣਾ, ਅਸੀਂ ਤੇ ਰੋਜ਼ ਹੀ ਸਿੱਖ ਚੈਨਲ ਦੇ ਸੇਵਾਦਾਰ ਹੈ ਹੀ ਆ।
ਤੇ ਸਿੱਖ ਚੈਨਲ ਬਾਰੇ ਇਦਾਂ ਕਿ ਦੇਖੋ, ਅਸੀਂ ਵੀ ਦੇਖਿਆ ਹੁਣ ਸਿੱਖ ਚੈਨਲ ਤੇ, ਮੇਰਾ ਲਾਸਟ ਵੀਕ ਬੁੱਧਵਾਰ ਨੂੰ ਲਾਈਵ ਇਹਨਾਂ ਨੇ ਦਿੱਤਾ ਤੇ ਜਰਮਨ ਦੇ ਵਿੱਚੋਂ ਸਾਨੂੰ ਬਹੁਤ ਫੋਨ ਆਏ, ਇੰਡੀਆ ਚ ਫੋਨ ਆਏ, ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ। ਉਸ ਦਿਨ ਵੀ ਅਸੀਂ ਇਹੀ ਗੱਲ ਕਰ ਰਹੇ ਸਾਂ ਕਿ ਸਿੱਖ ਚੈਨਲ ਇੱਕ ਐਸਾ ਚੈਨਲ ਹੈ ਜਿਹਦੇ ਜ਼ਰੀਏ ਇਹਨਾਂ ਬੱਚਿਆਂ ਨੇ, ਇਹਨਾਂ ਵੀਰਾਂ ਨੇ, ਇਹਨਾਂ ਪ੍ਰਬੰਧਕਾਂ ਨੇ ਇੱਕ ਐਸਾ ਯੁੱਗ ਬਣਾ ਦਿੱਤਾ, ਉਪਰਾਲਾ ਕੀਤਾ ਆ ਕਿ ਜਿਹਦੇ ਨਾਲ ਨਾ ਸਾਡੇ ਸਿੱਖ ਧਰਮ ਦੀ ਕਹਿ ਲਈਏ ਜਾਂ ਸਿੱਖੀ ਕਹਿ ਲਈਏ ਜਾਂ ਪਰਮਾਤਮਾ ਦਾ ਪ੍ਰਚਾਰ ਕਹਿ ਲਈਏ, ਕਿਉਂਕਿ ਜੇ ਸਿੱਖ ਧਰਮ ਆਪਾਂ ਕਹਿ ਲਈਏ ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੈ ਇੱਕ, ਠੀਕ ਹੈ ਜੀ, ਇਹ ਉਹਦਾ ਪ੍ਰਚਾਰ ਜਿਹੜਾ ਸੰਸਾਰ ਤੱਕ ਪਹੁੰਚਾਉਣ ਡਏ ਨੇ, ਥਾਂ ਥਾਂ ਤੇ ਪਹੁੰਚਣ ਡਿਆ, ਲੋਕ ਵੇਖ ਕੇ ਸੁਣ ਕੇ ਬੜਾ ਖੁਸ਼ ਹੁੰਦੇ ਨੇ। ਸੋ ਮੈਂ ਤੇ ਇਹੀ ਕਹਾਂਗਾ ਕਿ ਜੇ ਸਾਡੀ ਜਿੰਨੀ ਸੰਗਤ ਹੈ, ਜਿੰਨੀ ਕਮਿਊਨਿਟੀ ਹੈ, ਅਗਰ ਸਿੱਖ ਚੈਨਲ ਦੇ ਨਾਲ ਸਹਿਯੋਗੀ ਹੁੰਦੇ ਨੇ ਤੇ ਇਹ ਚੈਨਲ ਜਿਹੜਾ ਹੋਰ ਅੱਗੇ ਵੱਧਦਾ, ਤੇ ਜਿਹਦੇ ਨਾਲ ਇਹ ਆ ਵੀ ਸਾਡੇ ਬੱਚਿਆਂ ਨੂੰ, ਜਿੱਦਾਂ ਬੱਚੇ ਟੀਵੀ ਲਾ ਕੇ ਬੈਠੇ ਰਹਿੰਦੇ ਕਦੀ ਕੁਛ ਕਦੀ ਕੁਛ, ਪਰ ਮੈਂ ਵੇਖਿਆ ਅਸੀਂ ਵੀ ਜਸਵਿੰਦਰ ਜੀ ਵੱਲ ਰਹਿਣ ਡੇ ਆ, ਬੱਚੇ ਟੀਵੀ ਸਿੱਖ ਚੈਨਲ ਲਾ ਕੇ ਦੇਖਦੇ ਨੇ ਤੇ ਬੜੀ ਖੁਸ਼ੀ ਹੁੰਦੀ ਆ ਕਿ ਸਿੱਖ ਚੈਨਲ ਤੇ ਧਾਰਮਿਕ ਪ੍ਰਚਾਰ ਕਰਦੇ ਆ, ਧਾਰਮਿਕ ਪ੍ਰੋਗਰਾਮ ਆਉਂਦੇ ਨੇ ਤੇ ਬੜਾ ਅੱਛਾ ਲੱਗਦਾ। ਸੋ ਏਦਾਂ ਹੈ ਵੀ ਸੰਗਤਾਂ ਦੇ ਚੰਨਾਂ ਚ ਬਿੰਦੀ ਹੈ ਵੀ ਸਿੱਖ ਚੈਨਲ ਦਾ ਜਿੰਨਾ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਨੇ ਉਹ ਦੇਣ, ਕਿਉਂਕਿ ਇਹੋ ਜਿਹੇ ਚੈਨਲ ਸਾਨੂੰ ਚਾਹੀਦੇ ਨੇ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਰੂਬਰੂ ਕੀਤਾ ਹੈ ਬਾਬਾ ਦਲਜੀਤ ਸਿੰਘ ਜੀ ਪ੍ਰੀਤਨਗਰ ਅੰਮ੍ਰਿਤਸਰ ਵਾਲੇ, ਤੇ ਦਾਸ ਨੂੰ ਇਹ ਦੱਸ ਕੇ ਪ੍ਰਸੰਨਤਾ ਹੋ ਰਹੀ ਹੈ ਕਿ ਸਿੱਖ ਚੈਨਲ ਤੇ ਵੀ ਥੱਲੇ ਸਕਰੋਲ ਜੋ ਲੱਗ ਰਿਹਾ ਹੈ ਇਹਨਾਂ ਦੇ ਸਾਰੇ ਪ੍ਰੋਗਰਾਮ ਦੱਸੇ ਜਾ ਰਹੇ ਹਨ ਤੇ ਕਿੱਥੇ ਕਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪ੍ਰੋਗਰਾਮ ਹਨ। ਗੁਰਬਾਣੀ ਦਾ ਕਥਨ ਹੈ, ਹੈਨ ਵਿਰਲੇ ਨਾਹੀ ਘਨੇ ਫੈਲ ਫਕੜ ਸੰਸਾਰ। ਸੋ ਗੁਰੂ ਪਿਆਰੀ ਸਾਧ ਸੰਗਤ, ਬਹੁਤ ਘੱਟ ਐਸੇ ਮਹਾਂਪੁਰਖ ਹਨ, ਵਿਦਵਾਨ ਹਨ, ਗੁਰਮਤ ਦੇ ਖੋਜੀ ਹਨ ਜਿਹੜੇ ਕਿ ਗੁਰਮਤ ਦੀ ਗੱਲ ਜਿਹੜੀ ਹੈ ਉਹ ਸਾਡੇ ਤੱਕ ਪਹੁੰਚਾ ਰਹੇ ਹਨ। ਸੋ ਮੈਂ ਸਿੱਖ ਸੰਗਤਾਂ ਤਾਂ ਇਹ ਬੇਨਤੀ ਕਰਾਂਗਾ ਕਿ ਇਹਨਾਂ ਦੀ ਕਥਾ ਬਹੁਤ ਹੀ ਡੂੰਘੀ ਕਥਾ ਵਿਚਾਰ ਹੈ ਤੇ ਆਮ ਇਹ ਨਹੀਂ ਕਿ ਕਹਾਣੀਆਂ ਸੁਣਾ ਕੇ, ਗਥਾਵਾਂ ਸੁਣਾ ਕੇ ਤੇ ਫਿਰ ਸਮਾਂ ਪਾਸ ਕਰਦੇ ਨੇ, ਸਗੋਂ ਆਪ ਜੀ ਨੂੰ ਸਮਾਂ ਮਿਲੇ ਤਾਂ ਜ਼ਰੂਰ ਆਪ ਜੀ ਇਹਨਾਂ ਦੀ ਕਥਾ ਵਿਚਾਰ ਜਿਹੜੀ ਹੈ ਉਹ ਸੁਣੋ ਤੇ ਇਸ ਤੋਂ ਲਾਭ ਉਠਾਓ। ਬਾਬਾ ਜੀ, ਅਖੀਰ ਤੇ ਜੋ ਆਪਣੇ ਦੇਖਦੇ ਹਾਂ ਕਿ ਸੋ ਬਾਕੀ ਦੀਆਂ ਵਿਚਾਰਾਂ ਆਪਾਂ ਇਸ ਤਰ੍ਹਾਂ ਸਾਂਝੇ ਰੱਖਾਂਗੇ ਕਿਉਂਕਿ ਸਮਾਂ ਅੱਜ ਆਪਣੇ ਕੋਲ ਬੜਾ ਸੀਮਿਤ ਜਿਹਾ ਸੀ। ਸਿੱਖ ਚੈਨਲ ਦੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਆਪ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਖੀਰ ਤੇ ਬਾਬਾ ਜੀ, ਸੰਗਤਾਂ ਨੂੰ ਕੋਈ ਖਾਸ ਮੈਸੇਜ ਸੁਨੇਹਾ ਦੇਣਾ ਚਾਹੋ ਆਪ ਜੀ?
ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਔਰ ਇਸ ਅੰਮ੍ਰਿਤ ਰੂਪੀ ਬਾਣੀ ਨੂੰ ਪਿਆਰ ਨਾਲ ਪੜ੍ਹਦੇ ਹੋਇਆ ਇਹਦੀ ਵਿਚਾਰ ਕਰਕੇ ਆਪਣਾ ਜੀਵਨ ਸਫਲ ਕਰੋ। ਸਭ ਤੋਂ ਉੱਤਮ ਪ੍ਰਚਾਰ ਤੇ ਸਭ ਤੋਂ ਉੱਪਰ ਸੰਦੇਸ਼ ਤੇ ਇਹੀ ਹੈ।
ਸੋ ਗੁਰੂ ਪਿਆਰੀ ਸਾਧ ਸੰਗਤ, ਇਸ ਦੇ ਨਾਲ ਹੀ ਸਾਡੇ ਅੱਜ ਦੇ ਸਮੇਂ ਦੀ ਸਮਾਪਤੀ ਹੈ। ਸੋ ਵਿਚਾਰਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣੀਆਂ। ਸਾਰਿਆਂ ਦਾ ਹਾਰਦਿਕ ਧੰਨਵਾਦ। ਆਓ ਫਤਿਹ ਦੀ ਕਰੀਏ ਸਾਂਝ। ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।